ਅਕਾਲੀ ਗੁਰੂ ਤੇਗ ਬਹਾਦਰ ਸਾਹਿਬ ਜੀ। ਤੇਗ ਬਹਾਦਰ ਸਿਮਰੀਐ ਘਰ ਨਾਉਣੀ ਤੇ ਆਵੈ ਧਾਏ, ਸਭ ਥਾਂ ਹੀ ਹੋਏ ਸਹਾਏ। ਆਪਣੇ ਸਿੱਖਾਂ ਦੇ ਡੁੱਬਦੇ ਜਹਾਜ਼ ਬੰਨੇ ਲਾਉਣ ਵਾਲੇ, ਭਾਰਤ ਦੀ ਬੇੜੀ ਨੂੰ ਪਾਰ ਲੰਘਾਉਣ ਵਾਲੇ, ਹਿੰਦੂ ਧਰਮ ਦੀ ਰਾਖੀ ਕਰਨ ਵਾਲੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਬੜੇ ਵੱਡੇ ਭਾਗ ਹਨ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਦਾ ਇਹ ਸਮਾਂ ਪ੍ਰਾਪਤ ਹੋਇਆ ਹੈ। ਧੰਨ ਸਵੇਲਾ ਜਿਤ ਦਰਸ਼ਨ ਕਰਨਾ, ਹੋਮ ਬਲਿਹਾਰੀ ਸਤਿਗੁਰ ਚਰਣਾ, ਸਤਿਗੁਰਾਂ ਦੇ ਚਰਨਾਂ ਚ ਬੈਠ ਕਰਕੇ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਹੁਣ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਦਾ ਆਨੰਦ ਮਾਣੀਏ। ਗੁਰੂ ਨਾਨਕ ਦੇਵ ਨਿਰੰਕਾਰ ਪਰਮੇਸ਼ਰ ਜਗਤ ਦਾ ਕਲਿਆਣ ਕਰਦੇ ਹੋਏ ਅਨੇਕਾਂ ਜੀਵਾਂ ਨੂੰ ਸੁਮਾਰਗ ਪਾ ਰਹੇ ਹਨ, ਭੁੱਲੇ ਭਟਕਿਆਂ ਨੂੰ ਪਰਮਾਤਮਾ ਦਾ ਰਸਤਾ ਦੱਸ ਰਹੇ ਨੇ। ਜਿਹੜੇ ਜੀਵ ਨਰਕਾਂ ਵੱਲ ਜਾ ਰਹੇ ਨੇ ਉਹਨਾਂ ਨੂੰ ਫੜ ਫੜ ਕੇ ਮਹਾਰਾਜ ਸੱਚਖੰਡ ਚ ਪਹੁੰਚਾ ਰਹੇ ਨੇ। ਕਲਯੁਗ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਕਿਉਂਕਿ ਕਲਯੁਗ ਦਾ ਪਹਿਰਾ ਹੈ ਸਾਰਿਆਂ ਨੂੰ ਨਰਕਾਂ ਚ ਲੈ ਕੇ ਜਾਣ ਦੀ ਡਿਊਟੀ ਲੱਗੀ ਹੋਈ ਹੈ। ਕਲਯੁਗ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਲ ਬੜੀ ਟੱਕਰ ਲਈ ਹੈ ਤੇ ਮਹਾਰਾਜ ਨੂੰ ਡਰਾਉਣ ਵਾਸਤੇ, ਆਪਣੀ ਈਨ ਮਨਾਉਣ ਵਾਸਤੇ ਕਈ ਰੂਪ ਧਾਰਨ ਕੀਤੇ। ਜਿੱਥੇ ਮਹਾਰਾਜ ਬੈਠੇ ਨੇ ਪਹਿਲਾਂ ਹਨੇਰੀ ਤੂਫਾਨ ਲਿਆਂਦਾ ਹੈ। ਸਾਧ ਸੰਗਤ ਜਦੋਂ ਕੋਈ ਭਜਨ ਕਰਦਾ ਹੈ ਤਾਂ ਉਹਦੇ ਰਸਤੇ ਚ ਬੜੀਆਂ ਰੁਕਾਵਟਾਂ ਆਉਂਦੀਆਂ ਨੇ, ਬੜੀਆਂ ਹਨੇਰੀਆਂ ਆਉਂਦੀਆਂ ਨੇ, ਬੜੇ ਤੂਫਾਨ ਆਉਂਦੇ ਨੇ, ਬੜੇ ਚੱਕੜ ਆਉਂਦੇ ਨੇ। ਜੇ ਡੋਲ ਜਾਵੇ ਤੇ ਉਹ ਭਜਨ ਤੋਂ ਪਰਮੇਸ਼ਰ ਤੋਂ ਵਿਛੜ ਜਾਂਦਾ ਹੈ। ਜੇ ਅਡੋਲ ਬੈਠਾ ਰਹੇ ਸਾਰੀਆਂ ਹਨੇਰੀਆਂ ਪਰਮੇਸ਼ਰ ਆਪੇ ਹੀ ਸ਼ਾਂਤ ਕਰ ਦਿੰਦਾ ਹੈ। ਇਹੀ ਕਲਯੁਗ ਦੇ ਵਿਘਨ ਹਨ। ਕਲਯੁਗ ਫਿਰ ਬੜਾ ਵੱਡਾ ਦੈਂਤ ਬਣ ਕੇ ਆਇਆ, ਸਿਰ ਤੇ ਸਿੰਘ ਹਨ, ਦੰਦ ਕੱਢੇ ਹੋਏ ਨੇ, ਰੰਗ ਕਾਲਾ ਹੈ। ਭਿਅੰਕਰਤਾ, ਡਰਾਉਣਾਪਣ ਇਹ ਵੀ ਕਲਯੁਗ ਦਾ ਹੀ ਰੂਪ ਹੈ। ਪਸ਼ੂ ਬਿਰਤੀ, ਸਿਰ ਤੇ ਸਿੰਘ ਹੋਣ ਦਾ ਭਾਵ ਹੈ ਵੀ ਕਲਯੁਗ ਦੀ ਬਿਰਤੀ ਪਸ਼ੂਆਂ ਵਾਲੀ ਹੈ। ਔਰ ਫਿਰ ਕਲਯੁਗ ਨੇ ਮਨੁੱਖੀ ਰੂਪ ਵਿੱਚ ਵੀ ਗੁਰੂ ਸਾਹਿਬ ਨੂੰ ਦਰਸ਼ਨ ਦਿੱਤੇ। ਜਦੋਂ ਮਨੁੱਖੀ ਰੂਪ ਚ ਆਇਆ ਤੇ ਇੱਕ ਹੱਥ ਵਿੱਚ ਰਸਨਾ ਪਕੜੀ ਹੋਈ ਹੈ, ਦੂਸਰੇ ਹੱਥ ਵਿੱਚ ਜਨਨ ਇੰਦਰੀ ਪਕੜੀ ਹੋਈ ਹੈ। ਐਸਾ ਰੂਪ ਵੇਖ ਕੇ ਭਾਈ ਮਰਦਾਨਾ ਜੀ ਬਿਸਮਾਦ ਵਿੱਚ ਆਏ ਤੇ ਕਹਿਣ ਲੱਗੇ, ਇਹ ਕੀ ਚੀਜ਼ ਹੈ ਮਹਾਰਾਜ? ਇਹਨੂੰ ਪੁੱਛੋ ਵੀ ਇਹ ਦੋਵਾਂ ਹੱਥਾਂ ਨਾਲ ਇੱਕ ਨਾਲ ਜੀਭ ਪਕੜੀ ਹੋਈ ਹੈ, ਦੂਸਰੇ ਨਾਲ ਆਪਣੀ ਜਨਨ ਇੰਦਰੀ ਪਕੜੀ ਹੋਈ ਹੈ, ਇਹਦਾ ਕਾਰਨ ਕੀ ਹੈ? ਸਤਿਗੁਰਾਂ ਨੇ ਆਖਿਆ ਇਹਨੂੰ ਹੀ ਪੁੱਛਦੇ ਆ, ਦੱਸ ਬਈ ਕਲਯੁਗ ਇਹ ਕੀ ਹੈ? ਕਹਿੰਦਾ ਜੀ, ਮੇਰੇ ਸਮੇਂ ਵਿੱਚ ਲੋਕ ਇਹਨਾਂ ਦੋਵਾਂ ਇੰਦਰੀਆਂ ਦੇ ਵਿਸ਼ਿਆਂ ਦੇ ਅਧੀਨ ਰਹਿਣਗੇ, ਜਾਂ ਤਾਂ ਖਾਣ ਪੀਣ ਦੇ ਮਗਰ ਲੱਗੇ ਰਹਿਣਗੇ, ਸਵਾਦੂ ਬਣੇ ਰਹਿਣਗੇ। ਰਸਨਾਂ ਨਾਲ ਸਵਾਦ ਲਈਦਾ ਹੈ, ਗ੍ਰਹਿਣ ਕਰੀਦਾ ਹੈ ਰਸ ਨੂੰ, ਤੇ ਇੰਦਰੀ ਦੁਆਰਾ ਰਸ ਦਾ ਤਿਆਗ ਕਰੀਦਾ ਹੈ। ਇੱਕ ਪਾਸੋਂ ਖਾਈ ਜਾਣਗੇ, ਰਸਾਂ ਨੂੰ ਭੋਗੀ ਜਾਣਗੇ, ਦੂਜੇ ਪਾਸੇ ਤਿਆਗੀ ਜਾਣਗੇ। ਬਸ ਆਹ ਕੰਮ ਹੈ। ਭਜਨ ਕਰਨ ਵਾਸਤੇ ਜਿਹੜੀ ਸ਼ਕਤੀ ਮਿਲੀ ਹੈ ਉਹ ਭੋਗਾਂ ਵਿੱਚ ਲਗਾ ਦੇਣਗੇ। ਸਾਧ ਸੰਗਤ ਜੀ, ਜਿਹੜੀ ਇਹ ਸ਼ਕਤੀ ਹੈ ਇਹ ਪ੍ਰਮਾਤਮਾ ਨੇ ਇੱਕ ਤਾਂ ਦਿੱਤੀ ਸਾਨੂੰ ਸੰਤਾਨ ਪੈਦਾ ਕਰਨ ਵਾਸਤੇ, ਬੱਚੇ ਹੋ ਜਾਣ, ਪੁੱਤਰ ਪਰਿਵਾਰ ਅੱਗੇ ਵਧੇ, ਜਾਂ ਫਿਰ ਦਿੱਤੀ ਹੈ ਭਜਨ ਕਰਨ ਵਾਸਤੇ, ਉੱਪਰ ਨੂੰ ਚੜਾ ਲੈਂਦੇ ਜੋਗੀ ਲੋਕ, ਦਸਵੇਂ ਦੁਆਰ ਨੂੰ ਪ੍ਰਕਾਸ਼ ਕਰ ਦਿੰਦੀ ਸ਼ਕਤੀ, ਉਹਨੂੰ ਊਰਧ ਰੇਤਾ ਕਹਿੰਦੇ ਹਨ। ਰੇਤ ਨਾਮ ਬੀਜ ਦਾ ਹੈ, ਬੀਜ ਨੂੰ ਉੱਪਰ ਚੜਾ ਲੈਣਾ ਇਹ ਊਰਧ ਰੇਤਾ ਹੈ ਦਸਵੇਂ ਦੁਆਰ ਦੇ ਵਿੱਚ। ਪਰ ਕਲਯੁਗ ਦੇ ਜੀਵ ਵਿਸ਼ੇ ਭੋਗਾਂ ਵਿੱਚ ਲੰਘਾ ਦੇਣਗੇ ਸਾਰੀ ਸ਼ਕਤੀ ਨੂੰ, ਉਹਨਾਂ ਦਾ ਧਿਆਨ ਸਾਰਾ ਵਿਸ਼ਿਆਂ ਤੇ ਰਹੇਗਾ। ਇਹ ਵਰਤਾਰਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਕਲਯੁਗ ਬੈਠਾ, ਆਪਣੇ ਉੱਤੇ ਇੱਕ ਖਿੰਥਾ ਪਹਿਨੀ ਗੋਦੜੀ, ਇੱਕ ਰਜਾਈ ਲਈ ਹੋਈ, ਬੁੱਕਲ ਮਾਰੀ ਹੋਈ, ਉਹਦੇ ਵਿੱਚ ਮੋਰੀਆਂ ਬੜੀਆਂ ਵੱਡੀਆਂ, ਖੱਪੇ ਬੜੇ ਵੱਡੇ ਹਨ। ਮਹਾਰਾਜ ਭਾਈ ਮਰਦਾਨਾ ਜੀ ਕਹਿੰਦੇ, ਇਹ ਵੀ ਪੁੱਛੋ ਵੀ ਇਹ ਰਜਾਈ ਜਿਹੜੀ ਲਈ ਹੈ, ਜੇ ਮੋਰੀਆਂ ਕਿਹੜੀ ਕਿਸ ਕਾਰਨ ਕਰਕੇ ਹਨ? ਮਹਾਰਾਜ ਕਹਿੰਦੇ, ਦੱਸ ਬਈ। ਕਹਿੰਦਾ ਜੀ, ਇਹ ਦਲਿੱਦਰ ਦੀ ਰਜਾਈ ਹੈ, ਅੰਮ੍ਰਿਤ ਵੇਲੇ ਸਾਰੀ ਦੁਨੀਆਂ ਤੇ ਪਾ ਦਿੰਦਾ ਹਾਂ। 12-1 ਵਜੇ ਤੱਕ, 2 ਵਜੇ ਤੱਕ ਜਿਹਨੂੰ ਨੀਂਦ ਨਹੀਂ ਆਉਂਦੀ, 2 ਵਜੇ ਉਹਨੂੰ ਵੀ ਆ ਜਾਂਦੀ ਹੈ, ਭੱਜ ਕੇ ਰਜਾਈ ਚ ਵੜ ਜਾਂਦਾ। ਤੇ ਆਹ ਜਿਹੜੇ ਖੱਬੇ ਹੋਏ ਨੇ, ਮੋਰੀਆਂ ਹੋਈਆਂ ਨੇ, ਇਹ ਮਹਾਰਾਜ ਤੁਹਾਡੇ ਸਿੱਖਾਂ ਨੇ ਕੀਤੀਆਂ ਨੇ, ਉਹ ਪਾੜ ਕੇ ਨਿਕਲ ਜਾਂਦੇ ਨੇ। ਉੱਠ ਕੇ ਪਰੇ ਮਾਰਦੇ ਰਜਾਈ ਨੂੰ ਚੁੱਕ ਕੇ, ਇਸ਼ਨਾਨ ਕਰਦੇ ਨੇ, ਬਾਣੀ ਪੜ੍ਹਦੇ ਨੇ। ਇਸ ਤਰ੍ਹਾਂ ਦੇ ਬਚਨ ਚੱਲ ਰਹੇ ਆ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ, ਤੁਸੀਂ ਮੇਰੇ ਤੋਂ ਰਾਜ ਲੈ ਲਓ, ਰਾਜ ਕਰੋ। ਮਹਾਰਾਜ ਕਹਿੰਦੇ, ਜਿਸ ਸਿਕਦਾਰੀ ਤਿਸੈ ਖੁਆਰੀ, ਚਾਕਰ ਕਿਹੇ ਡਰਨਾ, ਜਾਂ ਸਿਕਦਾਰ ਹੈ ਪਵੇ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਬਈ ਇਹ ਜਿਹੜੀ ਰਾਜ ਹੈ ਨਾ, ਰਾਜ ਤੂੰ ਕਹਿੰਦਾ ਮੈਂ ਰਾਜਾ ਆ, ਤੇ ਰਾਜਿਆਂ ਦਾ ਹਾਲ ਪਤਾ ਕੀ ਹੁੰਦਾ? ਰਾਜਿਆਂ ਨੂੰ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ। ਬੰਦਾ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾ ਲਏ, ਉਹ ਵੀ ਬੜੀ ਵੱਡੀ ਗੱਲ ਹੈ। ਰਾਜੇ ਨੂੰ ਪੂਰੇ ਦੇਸ਼ ਦੀ ਨਿਭਾਉਣੀ ਪੈਂਦੀ, ਬੜੀ ਪਰੇਸ਼ਾਨੀ, ਬੜੀ ਖੁਆਰੀ, ਬੜੇ ਧੱਕੇ, ਹਰ ਵੇਲੇ ਟੈਨਸ਼ਨ, ਚਿੰਤਾ ਰਹਿੰਦੀ ਹੈ। ਕਾਲ ਪੈ ਗਿਆ, ਮੀਂਹ ਨਾ ਪਿਆ ਤਾਂ ਵੀ ਚਿੰਤਾ, ਮੀਂਹ ਜ਼ਿਆਦਾ ਪੈ ਗਿਆ, ਬਾੜ ਆ ਗਈ ਤਾਂ ਵੀ ਚਿੰਤਾ, ਕੋਈ ਬਿਮਾਰੀ ਫੈਲ ਗਈ, ਵਬਾ ਫੈਲ ਗਈ ਤਾਂ ਵੀ ਚਿੰਤਾ, ਦੁਸ਼ਮਣ ਨੇ ਹਮਲਾ ਕਰ ਦਿੱਤਾ, ਫੌਜ ਚੜ੍ਹ ਕੇ ਆ ਗਈ, ਯੁੱਧ ਕਰਨਾ ਪਿਆ, ਉਹ ਵੀ ਚਿੰਤਾ। ਆਪਣੇ ਰਾਜ ਦਰਬਾਰ ਦੇ ਵਿੱਚ ਕਿਸੇ ਨੇ ਅੰਦਰ ਖਾਤੇ ਧੋਖਾ ਕਰ ਲਿਆ, ਰਾਜੇ ਨੂੰ ਜਾਨ ਤੋਂ ਮਾਰਨ ਦੀ ਸਾਜਿਸ਼ ਰਚ ਲਈ ਤਾਂ ਵੀ ਚਿੰਤਾ। ਆਪਣੇ ਪਰਿਵਾਰ ਦੇ ਜੀਆਂ ਤੇ ਵੀ ਰਾਜਾ ਦਬਾਰ ਨਹੀਂ ਕਰ ਸਕਦਾ, ਉਹਨੂੰ ਆਪਣੀ ਰਾਣੀ ਤੋਂ ਵੀ ਡਰ ਲੱਗਦਾ ਹੈ, ਆਪਣੇ ਰਾਜਕੁਮਾਰਾਂ ਤੋਂ ਵੀ ਖਤਰਾ ਹੁੰਦਾ ਵੀ ਇਹ ਕਿਤੇ ਬਾਗੀ ਨਾ ਹੋ ਜਾਣ। ਇਸ ਕਰਕੇ ਜਿਸ ਸਿਕਦਾਰੀ ਤਿਸੈ ਖੁਆਰੀ, ਵੱਡਿਆਂ ਦੀਆਂ ਵੱਡੀਆਂ ਸਿਰ ਪੀੜਾਂ ਹੁੰਦੀਆਂ ਨੇ, ਜਿੰਨੇ ਵੱਡੇ ਸਿਰ ਓਨੀਆਂ ਵੱਡੀਆਂ ਸਿਰ ਪੀੜਾਂ। ਚਾਕਰ ਕਿਹੇ ਡਰਨਾ, ਨੌਕਰਾਂ ਨੂੰ ਤੇ ਆਪਣੀ ਤਨਖਾਹ ਨਾਲ ਮਤਲਬ ਹੈ, ਉਹਨਾਂ ਨੂੰ ਕਾਹਦਾ ਡਰ ਹੈ? ਜਾਂ ਸਿਕਦਾਰ ਹੈ ਪਵੇ ਜੰਜੀਰੀ, ਸਮਾਂ ਆਉਂਦਾ ਹੈ ਉਸੇ ਰਾਜੇ ਨੂੰ ਜੰਜੀਰਾਂ ਪੈ ਜਾਂਦੀਆਂ ਨੇ, ਹੱਥ ਕੜੀਆਂ ਲੱਗ ਜਾਂਦੀਆਂ ਨੇ, ਤਾਂ ਚਾਕਰ ਹੱਥੋਂ ਮਰਨਾ, ਉਹੀ ਨੌਕਰ ਰਾਜੇ ਨੂੰ ਫਾਂਸੀ ਦਿੰਦੇ ਨੇ, ਮਾਰ ਦਿੰਦੇ ਨੇ, ਕਤਲ ਕਰ ਦਿੰਦੇ ਨੇ। ਕਈ ਵਾਰ ਐਸਾ ਇਤਿਹਾਸ ਚ ਹੋਇਆ। ਉਹ ਦਾਰਾ ਸ਼ਿਕੋਹ ਜਿਹਨੂੰ ਹਿੰਦੁਸਤਾਨ ਦਾ ਵਲੀ ਅਹਿਦ ਨਿਯਤ ਕੀਤਾ ਗਿਆ, ਉਸੇ ਦੇਸ਼ ਦੇ ਸਿਪਾਹੀਆਂ ਦੇ ਹੱਥੋਂ ਕਤਲ ਕੀਤਾ ਗਿਆ। ਉਹ ਸਦਾਮ ਹੁਸੈਨ, ਜਿਹੜਾ ਕਿ ਕਦੀ ਰਾਸ਼ਟਰਪਤੀ ਸੀ, ਉਹਨਾਂ ਨੌਕਰਾਂ ਨੇ ਫਾਂਸੀ ਲਾਇਆ। ਪਤਾ ਨਹੀਂ ਕਿਹੜੇ ਕਿਹੜੇ ਰਾਜਿਆਂ ਮਹਾਰਾਜਿਆਂ ਦਾ ਜ਼ਿਕਰ ਆਉਂਦਾ, ਨੌਕਰਾਂ ਹੱਥੋਂ ਮਾਰੇ ਗਏ। ਇਸ ਕਰਕੇ ਜਾਂ ਸਿਕਦਾਰ ਹੈ ਪਵੇ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ ਨੌਕਰਾਂ ਹੱਥੋਂ ਮਰਦੇ। ਮਹਾਰਾਜ ਕਹਿੰਦੇ ਕਲਯੁਗ ਤੂੰ ਜੇ ਪਿਆ ਸਿਕਦਾਰ ਜਗ ਹਮ ਚਾਕਰ ਕਰਤਾਰ। ਤੂੰ ਤਾਂ ਰਾਜਾ ਬਣਿਆ ਫਿਰਦਾ ਅਸੀਂ ਕਰਤਾਰ ਦੇ ਨੌਕਰਾਂ। ਜਬ ਤੂੰ ਲੇਖਾ ਦੇਵੇਂਗੋ ਹੋਵੇ ਬਸੀ ਹਮਾਰ। ਤੈਨੂੰ ਜਦੋਂ ਹਿਸਾਬ ਕਿਤਾਬ ਪੁੱਛਿਆ ਗਿਆ ਤੇ ਕਰਤਾਰ ਨੇ ਸਾਡੇ ਹੱਥ ਡੰਡਾ ਫੜਾ ਦੇਣਾ ਤੇ ਤੂੰ ਸਾਡੇ ਛਿੱਤਰ ਖਾਏਗਾ। ਹੋਵੇ ਬਸੀ ਹਮਾਰ, ਅਸੀਂ ਉਸ ਵੇਲੇ ਡੰਡਾ ਪਰੇਡ ਤੇਰੀ ਕਰਾਂਗੇ, ਫਿਰ ਦੱਸ ਕੀ ਕਰੇਗਾ, ਕਿਉਂਕਿ ਕਰਤਾਰ ਦੇ ਅਸੀਂ ਨੌਕਰ। ਕਰਤਾਰ ਨੇ ਡਿਊਟੀ ਲਾਣੀ ਆਪਣੇ ਭਗਤਾਂ ਦੀ, ਆਪਣੇ ਪਿਆਰਿਆਂ ਦੀ। ਸੁਣ ਕਲਯੁਗ ਕਰ ਬੰਧਤ ਕਹਿਓ, ਦੀਨ ਹੋਏ ਬੋਲਣ ਅਸ ਕਹਿਓ, ਇਸੀ ਹੇਤ ਮੈਂ ਤੁਮ ਢਿੱਗ ਆਇਓ। ਮਹਾਰਾਜ ਤੁਹਾਡੇ ਡੰਡੇ ਤੋਂ ਡਰਦਾ ਮਹਾਰਾਜ ਤੁਹਾਡੇ ਕੋਲ ਆਇਆ ਵੀ ਮੇਰਾ ਕੋਈ ਲਿਹਾਜ ਕਰਿਆ ਜੇ, ਲੇਖਾ ਮੈਨੂੰ ਦੇਣਾ ਪੈਣਾ। ਮੈਨੂੰ ਪਤਾ ਕਿਉਂਕਿ ਸਾਰਿਆਂ ਨੂੰ ਲੇਖਾ ਦੇਣਾ ਪੈਣਾ ਤੇ ਮੈਂ ਪਾਪ ਜ਼ਿਆਦਾ ਕਰ ਰਿਹਾ ਕਿਉਂਕਿ ਦੁਨੀਆਂ ਤੋਂ ਪਾਪ ਕਰਾ ਰਿਹਾ। ਇੱਕ ਬੰਦੇ ਦੇ ਪਾਪ ਨਹੀਂ ਗਿਣੇ ਜਾਂਦੇ, ਮੇਰੇ ਕੋਲ ਅਰਬਾਂ ਖਰਬਾਂ ਜੀਵ ਪਾਪ ਕਰਨ ਵਾਲੇ, ਸਾਰਿਆਂ ਨੂੰ ਮੈਂ ਕਰਾਨਾ ਤੇ ਮੈਨੂੰ ਤਾਂ ਹਿਸਾਬ ਜ਼ਿਆਦਾ ਦੇਣਾ ਪੈਣਾ ਅਕਾਲ ਪੁਰਖ ਦੇ ਦਰਬਾਰ ਵਿੱਚ। ਔਰ ਹਿਸਾਬ ਜਦੋਂ ਹੋਣਾ ਉਦੋਂ ਡੰਡਾ ਤੁਹਾਡੇ ਹੱਥ ਆਉਣਾ। ਕਰਤਾਰ ਦਾ ਤੁਸੀਂ ਰੂਪ ਹੋ, ਉਦੋਂ ਮੇਰਾ ਕੋਈ ਲਿਹਾਜ ਕਰਿਆ ਜੇ, ਮੈਂ ਤੁਹਾਨੂੰ ਤਾਂ ਹੀ ਤਾਂ ਰਿਸ਼ਵਤ ਦੇਣ ਆਇਆ। ਤੁਸੀਂ ਮੇਰੇ ਤੋਂ ਰਾਜ ਲੈ ਲਓ, ਮੋਤੀਆਂ ਦੇ ਮੰਦਰ ਲੈ ਲਓ, ਮਹਿਲ ਲੈ ਲਓ ਸੋਨੇ ਦੇ, ਪਰ ਮੇਰਾ ਖਿਆਲ ਰੱਖਿਆ ਜੇ, ਮੇਰੇ ਤੇ ਮਿਹਰਬਾਨੀ ਕਰਿਆ ਜੇ। ਕੰਚਨ ਮੰਦਰ ਸੁੰਦਰ ਰਤਨ ਜੜੇ ਜਿਨ ਮਾਹੇ, ਮੋਤੀ ਕੀ ਤੋਰਨ ਰੁਚਰ ਅਤ ਸੁਗੰਧ ਹੋਵੇ ਜਾਹੇ। ਕਸਤੂਰੀ ਕੰਗੂ ਛਿਰਕਾਵੇ, ਚੰਦਨ ਕੇਸ਼ਵ ਲੇਪ ਕਰਾਵੇ। ਮਹਾਰਾਜ ਮੈਂ ਇਹੋ ਜਿਹਾ ਸੋਹਣਾ ਮਹਿਲ ਤੁਹਾਨੂੰ ਦਿਆ, ਇੱਕ ਨਹੀਂ ਜਿੰਨੇ ਮਰਜ਼ੀ ਮਹਿਲ ਲਓ ਤੇ ਉਹਨਾਂ 'ਚ ਰਹੋ, ਆਰਾਮ ਨਾਲ ਰਾਜ ਕਰੋ। ਕਿਉਂਕਿ ਰਾਜਿਆਂ ਨੂੰ, ਮਹਾਰਾਜਿਆਂ ਨੂੰ, ਮਾਇਆਧਾਰੀਆਂ ਨੂੰ ਕਲਯੁਗ ਨੇ ਹੀ ਸਾਰੇ ਸੁੱਖ ਦਿੱਤੇ ਹੋਏ। ਉਹਨਾਂ ਸੁੱਖਾਂ 'ਚ ਲੱਗ ਕੇ ਉਹ ਰੱਬ ਨੂੰ ਭੁੱਲ ਜਾਂਦੇ। ਆਪਾਂ ਜਿੰਨੇ ਸੁੱਖ ਲਏ ਨੇ ਉਹਨਾਂ ਨੂੰ ਵੇਖ ਕੇ ਆਪਾਂ ਰੱਬ ਭੁੱਲੇ ਹੀ ਹਾਂ ਸਤਸੰਗ ਜੀ ਅੱਜ ਤਾਈਂ। ਰੱਬ ਵਿੱਚ ਤਾਂ ਸ਼ੁਕਰਾਨਾ ਵਿਰਲੇ ਬੰਦੇ ਕਰਦੇ ਹੈ, ਨਹੀਂ ਤਾਂ ਇਹ ਕਹਿੰਦੇ ਮੈਂ ਲਿਆ ਹੈ, ਮੈਨੂੰ ਮਿਲਿਆ, ਮੇਰੀ ਕਮਾਈ ਹੈ, ਮੇਰੀ ਮਿਹਨਤ ਹੈ, ਮੈਂ ਕੋਠੀ ਪਾ ਲਈ, ਮੈਂ ਇਹ ਕਾਰ ਖਰੀਦ ਲਈ, ਆਹ ਮੈਂ ਬਣਾ ਲਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਅਕਾਲ ਪੁਰਖ ਦੀਆਂ ਦਾਤਾਂ ਨੇ, ਉਹਦਾ ਸ਼ੁਕਰਾਨਾ ਕਰੋ। ਤੋ ਕਲਯੁਗ ਦੀ ਬਿਰਤੀ ਹੈ ਵੀ ਮੈਂ ਲਿਆ, ਤੁਸੀਂ ਵੀ ਲੈ ਲਓ ਮੇਰੇ ਤੋਂ ਮਹਾਰਾਜ ਜੀ। ਮਹਾਰਾਜ ਕੀ ਕਹਿੰਦੇ ਨੇ ਸੁਣੋ ਪਿਆਰ ਨਾਲ, ਸਾਰੀ ਸੰਗਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੋਪਏ ਚਲੋ ਅਬੈ ਤਿੰਨ ਮੰਦਰ ਨਮਾਈ, ਤੁਮ ਇੱਛਾ ਜੇ ਲਿਆਓ ਆਏ।
ਮਹਾਰਾਜ ਤੁਸੀਂ ਚਲੋ ਉਹਨਾਂ ਮੰਦਰਾਂ ਵਿੱਚ ਆਰਾਮ ਦੇ ਨਾਲ, ਮੌਜ ਦੇ ਨਾਲ, ਸੁੱਖ ਨਾਲ ਸੋਵੋ। ਸੋਨੇ ਦੇ ਮੰਦਰ ਹੋਣਗੇ, ਮੋਤੀਆਂ ਦੇ ਮੰਦਰ ਹੋਣਗੇ, ਹੀਰੇ ਜੜੇ ਹੋਣਗੇ, ਚੰਦਨ ਦਾ ਛਿੜਕਾਓ ਕੀਤਾ ਹੋਏਗਾ। ਜੇ ਤੁਹਾਡੀ ਇੱਛਾ ਇੱਥੇ ਹੀ ਲੈ ਆਵਾਂ, ਕਿਉਂ ਕਲਯੁਗ ਸਰ ਬੜੀ ਵੱਡੀ ਤਾਕਤ ਹੈ ਕਲਯੁਗ, ਕਹਿੰਦਾ ਇੱਥੇ ਹੀ ਪ੍ਰਗਟ ਕਰ ਦੇਣਾ। ਸਾਧਸੰਗ ਜੀ ਦੱਸਦੇ ਨੇ ਇਹ ਕਲਯੁਗ ਨਾਲ ਜਿਹੜੀ ਗੋਸ਼ਟ ਹੈ ਨਾਨਕਿਆਣਾ ਸਾਹਿਬ ਹੋਈ ਹੈ। ਇਹ ਗੁਰਦੁਆਰਾ ਸੰਗਰੂਰ ਦੇ ਸ਼ਹਿਰ ਤੋਂ 1.5 ਕਿਲੋਮੀਟਰ ਦੂਰੀ ਤੇ ਹੈ, ਸੰਗਰੂਰ ਸ਼ਹਿਰ ਦੇ ਵਿੱਚ। ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਲਯੁਗ ਦੀ ਗੋਸ਼ਟ ਹੋਈ ਹੈ। ਕਹਿੰਦੇ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਤੁਹਾਨੂੰ ਉੱਥੇ ਮੰਦਰਾਂ ਚ ਲੈ ਚੱਲਦਾ, ਜੇ ਤੁਸੀਂ ਕਹਿੰਦੇ ਹੋ ਤੇ ਇੱਥੇ ਹੀ ਮੈਂ ਤੁਹਾਨੂੰ ਜੰਗਲ ਦੇ ਵਿੱਚ ਹੀ ਮੰਗਲ ਕਰ ਦੇਣਾ। ਉੱਥੇ ਜੰਗਲ ਸੀਗਾ ਸੰਗਰੂਰ ਵਾਲੀ ਥਾਂ ਤੇ ਉਦੋਂ। ਕਹਿੰਦਾ ਇੱਥੇ ਸੋਨੇ ਦੇ ਮੰਦਰ ਬਣਾ ਦਿੰਦਾ ਹਾਂ।
ਲਿਓ ਉਪਾਏ ਨੇ ਗੁਣ ਖਾਨੇ, ਸੁਣ ਸ਼੍ਰੀ ਨਾਨਕ ਉਚਰੀ ਬਾਨੀ।
ਬੇਟਾ ਇਹ ਤੋਹਫਾ ਅੰਗੀਕਾਰ ਕਰੋ, ਇਹ ਗੁਣਾਂ ਦੀ ਖਾਨ ਸਤਿਗੁਰੂ ਜੀ, ਇਹ ਮੇਰੇ ਮੰਦਰ ਜਿਹੜੇ ਮੈਂ ਬਣਾ ਕੇ ਲਿਆਉਣਾ ਚਾਹੁੰਦਾ, ਇਹ ਤੁਸੀਂ ਭੇਟਾ ਸਵੀਕਾਰ ਕਰੋ। ਉਹਦੀ ਇਹ ਬੇਨਤੀ, ਇਹ ਪੇਸ਼ਕਸ਼ ਸੁਣ ਕੇ ਸਤਿਗੁਰੂ ਬੋਲੇ,
ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਸ੍ਰੀ ਰਾਗ ਮਹਿਲਾ ਪਹਿਲਾ ਘਰ ਪਹਿਲਾ, ਮੋਤੀ ਤਾਂ ਮੰਦਰ ਉਸਰਾ, ਰਤਨੀ ਤਾਂ ਹੋਏ ਜੜਾਓ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਗਾਂ ਵਿੱਚ ਬਹੁਤ ਬਾਣੀ 31 ਰਾਗ ਮੁੱਖ ਔਰ 31 ਰਾਗ ਉਪ ਮੰਨੇ ਗਏ ਹਨ ਤੋ ਜਿਹਨਾਂ ਵਿੱਚ ਬਾਣੀ ਹੈ। ਪਰ ਇਸ ਤੋਂ ਪਹਿਲਾਂ 13 ਪੰਨਿਆਂ ਤੇ ਜੋ ਬਾਣੀ ਹੈ ਜਪਜੀ ਸਾਹਿਬ ਸੋਧਰ ਸੋ ਪੁਰਖ ਤੇ ਕੀਰਤਨ ਸੋਹਲੇ ਦੇ ਇਹ ਰਾਗ ਮੁਕਤ ਬਾਣੀ ਮੰਨੀ ਜਾਂਦੀ ਹੈ ਕਿਉਂਕਿ ਰਾਗਾਂ ਤੋਂ ਪਹਿਲਾਂ ਨਿਤਨੇਮ ਦੀ ਬਾਣੀ ਵੈਸੇ ਤਾਂ ਇਹਦੇ ਵਿੱਚ ਵੀ ਰਾਗ ਹੈ ਪਰ ਗੁਰੂ ਸਾਹਿਬ ਜੀ ਨੇ ਜਿੱਥੋਂ ਰਾਗ ਸ਼ੁਰੂ ਕੀਤੇ ਨੇ ਉਹ ਹੈ ਸ੍ਰੀ ਰਾਗ ਸ਼੍ਰੋਮਣੀ ਰਾਗ ਉਹਦਾ ਪਹਿਲਾ ਸ਼ਬਦ ਹੀ ਇਹ ਹੈ ਪੰਨਾ 14 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਲਯੁਗ ਨੂੰ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮਹਾਰਾਜ ਕਹਿੰਦੇ ਮੋਤੀ ਦਾ ਮੰਦਰ ਉਸਰ ਹੈ ਮੋਤੀਆਂ ਦੇ ਮੰਦਰ ਉਸਰ ਜਾਣ ਰਤਨੀ ਤਾਂ ਹੋਏ ਜੜਾਓ ਉਹਨਾਂ ਵਿੱਚ ਰਤਨ ਜੜੇ ਹੋਣ ਪੰਨੇ ਸਬਜੇ ਪੁਖਰਾਜ ਨੀਲਮ ਹੀਰੇ ਮੋਤੀ ਜੜੇ ਹੋਣ
ਕਸਤੂਰ ਕੁੰਗੋ ਅਗਰ ਚੰਦਨ ਲੀਪ ਆਵੇ ਚਾਓ
ਕਸਤੂਰੀ ਕੁੰਗੂ ਕੇਸਰ ਚੰਦਨ ਇਹਨਾਂ ਚੀਜ਼ਾਂ ਨੂੰ ਘਸਾ ਘਸਾ ਕੇ ਕੰਧਾਂ ਤੇ ਲੇਪ ਕੀਤਾ ਹੋਵੇ ਆਖੋ ਸ੍ਰੀ ਵਾਹਿਗੁਰੂ ਕਸਤੂਰ ਕੁੰਗੂ ਅਗਰ ਚੰਦਨ ਉਹ ਕੰਧਾਂ ਤੇ ਅਗਰ ਕਪੂਰ ਚੰਦਨ ਲਿਪਿਆ ਹੋਵੇ ਔਰ ਉਹਨੂੰ ਵੇਖ ਕੇ ਮਨ ਚ ਚਾਹ ਪੈਦਾ ਹੁੰਦਾ ਹੋਵੇ ਆਹਾ ਹਾ ਕਿੰਨੀਆਂ ਸੋਹਣੀਆਂ ਕੰਧਾਂ ਨੇ ਕੈਸਾ ਸੁੰਦਰ ਨਜ਼ਾਰਾ ਕਿੰਨੀ ਸੁਗੰਧੀ ਆ ਰਹੀ ਹੈ ਉਹਨੂੰ ਦੇਖ ਕੇ ਲੀਪ ਆਵੇ ਚਾਹੋ ਮਨ ਚ ਖੁਸ਼ੀ ਹੋਵੇ
ਮਤ ਦੇਖ ਭੂਲਾ ਵਿਸਰਾ ਤੇਰਾ ਚਿੱਤ ਨਾ ਆਵੇ ਨਾ
ਪਤਾ ਮੈਂ ਉਹਨਾਂ ਮੋਤੀਆਂ ਨੂੰ ਉਹਨਾਂ ਹੀਰਿਆਂ ਨੂੰ ਉਹਨਾਂ ਰਤਨਾਂ ਨੂੰ ਵੇਖ ਕੇ ਕੇਸਰ ਚੰਦਨ ਦੇ ਛਿੜਕਾਓ ਨੂੰ ਵੇਖ ਕੇ ਭੁੱਲ ਜਾਵਾਂ ਮੇਰਾ ਮਨ ਮਤਾ ਪਰਮਾਤਮਾ ਦੀ ਬੰਦਗੀ ਵੱਲੋਂ ਉੱਕ ਜਾਵੇ ਤੇਰਾ ਚਿੱਤ ਨਾ ਆਵੇ ਨਾ ਪਰਮਾਤਮਾ ਜੀ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਨਾਂ ਨਾ ਕਿਤੇ ਭੁੱਲ ਜਾਵਾਂ ਤੇਰਾ ਚਿੱਤ ਨਾ ਆਵੇ ਨਾ ਤੇਰਾ ਨਾਮ ਕਿਤੇ ਮੈਨੂੰ ਚੇਤੇ ਨਾ ਆਵੇ
ਹਰ ਬਿਨ ਜੀਓ ਜਲ ਬਲ ਜਾਓ
ਹਰੀ ਤੋਂ ਬਿਨਾ ਸ੍ਰੀ ਵਾਹਿਗੁਰੂ 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 ਕਹਿਣ ਤੋਂ ਬਿਨਾ ਇਹ ਜੀਵ ਆਤਮਾ ਸੜ ਸੜ ਕੇ ਜਾਂਦੀ ਹੈ ਬਲ ਬਲ ਜਾਂਦੀ ਹੈ ਹਿਰਦਾ ਸੜਦਾ ਹੈ
ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਹੀਂ ਥਾਓ
ਸਤਿਗੁਰੂ ਕਹਿੰਦੇ ਮੈਂ ਆਪਣੇ ਸਤਿਗੁਰਾਂ ਤੋਂ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਨੂੰ ਪੁੱਛ ਕੇ ਵੇਖਿਆ ਕਿ ਨਾਮ ਤੋਂ ਬਿਨਾਂ ਇਸ ਜੀਵ ਦਾ ਕੋਈ ਥਾਂ ਟਿਕਾਣਾ ਨਹੀਂ ਕਿਸੇ ਤਰ੍ਹਾਂ ਵੀ ਇਹ ਜੀਵ ਦਾ ਕਲਿਆਣ ਨਾਮ ਸਿਮਰਨ ਤੋਂ ਬਿਨਾਂ ਨਹੀਂ ਹੋ ਸਕਦਾ ਹਾਂਜੀ
ਕੁੰਡਲੀਆ ਛੰਦ ਪੁਨ ਕਲਯੁਗ ਬੋਲਤ ਭਇਓ ਜੋ ਤੁਮ ਲਹੋ ਨਾ ਏ
ਜਦੋਂ ਮਹਾਰਾਜ ਨੇ ਇਹ ਸ਼ਬਦ ਉਚਾਰਿਆ ਪਹਿਲਾ ਪਦਾ ਉਚਾਰਿਆ ਕਲਯੁਗ ਨੂੰ ਸਮਝ ਕੇ ਆਣੀ ਸੀ ਉਹਨੇ ਸੋਚਿਆ ਵੀ ਸ਼ਾਇਦ ਕਹਿੰਦੇ ਨੇ ਇਹ ਨਹੀਂ ਲੈਣੇ ਉਹ ਕਹਿੰਦਾ ਜੇ ਤੁਸੀਂ ਇਹ ਮੋਤੀਆਂ ਦੇ ਮੰਦਰ ਨਹੀਂ ਲੈਣਾ ਚਾਹੁੰਦੇ
ਦੇਵਾਂਗਨ ਚੁਬ ਲੀਜੀਏ ਜਿਨ ਅਤ ਸੁੰਦਰ ਦੇ
ਤਾਂ ਫਿਰ ਸਵਰਗ ਦੀਆਂ ਪਸ਼ਰਾਵਾਂ ਲੈ ਲਓ ਬੜੀਆਂ ਸੋਹਣੀਆਂ ਮਨ ਮੋਹਣੀਆਂ ਜਿਨ੍ਹਾਂ ਦੇ ਸਰੀਰ ਦਾ ਅੰਗ ਅੰਗ ਬੜਾ ਸੁੰਦਰ ਹੈ ਉਹਨਾਂ ਸੁੰਦਰ ਇਸਤਰੀਆਂ ਨੂੰ ਆਪਣੇ ਮਹਿਲਾਂ ਚ ਰੱਖੋ ਉਹਨਾਂ ਨੂੰ ਰੱਖ ਕੇ ਤੁਸੀਂ ਸੰਸਾਰ ਦੇ ਪ੍ਰਲੋਕ ਦੇ ਦੇਵ ਲੋਕ ਦੇ ਕਿਉਂਕਿ ਸਾਧ ਸਿੰਘ ਜੀ ਜਿਹੜੇ ਇਹ ਸੰਸਾਰ ਦੇ ਭੋਗ ਹਨ ਇਹਨਾਂ ਭੋਗਾਂ ਨਾਲੋਂ ਸਵਰਗ ਦੇ ਭੋਗ ਲੱਖਾਂ ਗੁਣਾ ਬਹੁਤ ਜ਼ਿਆਦਾ ਮਹਿੰਗੇ ਕੀਮਤੀ ਦੁਰਲੱਭ ਔਰ ਵੱਡੇ ਮਹਾਨ ਹਨ ਪਰ ਕਹਿੰਦੇ ਆ ਵੀ ਬ੍ਰਹਮਜ ਇੰਦਰਜ ਆਦਿ ਲੋ ਹੋਤ ਦੇ ਧਰ ਭੋਗ ਬੀਤ ਰਾਗ ਕਾਖ ਪਿਸ਼ਟ ਸਮ ਜੇਗਣ ਬੀਤ ਰਾਗ ਤੇ ਲੋਕ ਵੈਰਾਗੀ ਪੁਰਸ਼ ਉਹਨਾਂ ਨੂੰ ਕਊਏ ਦੀ ਬਿਸ਼ਟਾ ਸਮਝਦੇ ਆ ਜਿਹੜੇ ਬ੍ਰਹਮਾ ਦੀ ਪੁਰੀ ਦੇ ਭੋਗ ਹਨ ਇੰਦਰ ਦੀ ਪੁਰੀ ਦੇ ਭੋਗ ਹਨ ਉਹਨਾਂ ਨੂੰ ਵੀ ਕਊਏ ਦੀ ਬਿਸ਼ਟਾ ਸਮਝਦੇ ਗੰਦਗੀ ਹੈ ਕਹਿੰਦੇ ਤੋ ਮਹਾਰਾਜ ਤੁਸੀਂ ਜੇ ਸੰਸਾਰ ਦੇ ਵਿਸ਼ੇ ਭੋਗ ਨਹੀਂ ਲੈਣਾ ਚਾਹੁੰਦੇ ਤੁਹਾਨੂੰ ਮੈਂ ਦੇਵਤਿਆਂ ਦੇ ਸਵਰਗ ਦੀਆਂ ਅਪਸ਼ਰਾਵਾਂ ਲਿਆ ਦੇਣਾ ਜਿਨ ਅਤ ਸੁੰਦਰ ਦੇਹ ਜਿਨ੍ਹਾਂ ਦੀ ਦੇਹ ਬਹੁਤ ਸੁੰਦਰ ਹੈ
ਜਿਨ ਅਤ ਸੁੰਦਰ ਦੇ ਕਰੋ ਰਸ ਰੀਤ ਬਿਹਾਰਾ।
ਗੁਰੂ ਨਾਨਕ ਜੀ, ਤੁਸੀਂ ਉਹਨਾਂ ਨੂੰ ਆਪਣੇ ਮਹਿਲਾਂ ਚ ਹਰਮਾਂ ਚ ਰੱਖੋ ਔਰ ਵਿਸ਼ੇ ਭੋਗਾਂ ਦਾ ਆਨੰਦ ਮਾਣੋ। ਇਹ ਸੰਸਾਰ ਦੀਆਂ ਇਸਤਰੀਆਂ ਤਾਂ ਕੁਝ ਵੀ ਨਹੀਂ ਸੋਹਣੀਆਂ, ਜਿੰਨੀਆਂ ਦੇਵਤਿਆਂ ਦੀਆਂ ਇਸਤਰੀਆਂ ਸੁੰਦਰ ਹਨ।
ਸੁੰਦਰ ਜੈ ਪਰਿਅੰਕ ਲਾਲ ਜੜਤੀ ਜਿਨ ਚਾਰਾ।
ਸੋਨੇ ਦੇ ਪਲੰਘ ਹੋਣਗੇ, ਹਾਥੀਆਂ ਦੇ ਦੰਦਾਂ ਦੇ ਪਾਵੇ ਹੋਣਗੇ, ਲਾਲ ਵਿੱਚ ਜੜੇ ਹੋਣਗੇ ਔਰ ਉਹ ਸੁੰਦਰ ਇਸਤਰੀਆਂ ਤੁਹਾਡੇ ਚਰਨ ਦਬਾਉਂਦੀਆਂ ਹੋਣਗੀਆਂ, ਪੱਖਾ ਝੱਲਦੀਆਂ ਹੋਣਗੀਆਂ, ਤੁਹਾਨੂੰ 36 ਪ੍ਰਕਾਰ ਦੇ ਭੋਜਨ ਛਕਾਉਂਦੀਆਂ ਹੋਣਗੀਆਂ। ਹੋਰ ਕੀ ਚਾਹੀਦਾ ਤੁਹਾਨੂੰ? ਸੁਖ ਮਾਣੋ, ਆਨੰਦ ਲਵੋ।
ਕਿਤਕ ਕਾਲ ਤਿਨ ਮੈਂ ਰਹੋ ਲਿਓ ਪੇਟ ਗੁਣ ਖਾਨ।
ਕੁਝ ਸਮਾਂ ਆਨੰਦ ਲਵੋ ਮਹਾਰਾਜ, ਗੁਣਾਂ ਦੀ ਖਾਨ ਗੁਰੂ ਨਾਨਕ ਦੇਈ। ਆਪ ਜੀ ਬੜੇ ਦਿਆਲੂ ਕਿਰਪਾਲੂ, ਕਿਰਪਾ ਕਰੋ ਕੁਝ ਸਮਾਂ ਆਪ ਜੀ ਐਸੇ ਦੇਵ ਲੋਕ ਦੀਆਂ ਪਛਰਾਵਾਂ ਦਾ ਆਨੰਦ ਲੁੱਟੋ।
ਸੁਣ ਸ਼੍ਰੀ ਨਾਨਕ ਜੀ ਤਵੈ ਕੀਨੋ ਬਚਨ ਬਖਾਨ।
ਇਹ ਸੁਣ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਰਸਨਾ ਤੋਂ ਅੰਮ੍ਰਿਤਮਈ ਬਚਨ ਫਿਰ ਬੋਲੇ।
ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ।
ਮਹਾਰਾਜ ਕਹਿੰਦੇ ਕਾਲਜ ਜੇ ਧਰਤੀ ਸਾਰੀ ਹੀਰਿਆਂ ਲਾਲਾਂ ਨਾਲ ਵੀ ਜੜੀ ਹੋਵੇ ਔਰ ਪਲੰਘਾਂ ਦੇ ਵਿੱਚ ਲਾਲ ਪੰਨੇ ਪੁਖਰਾਜ ਨੀਲਮ ਨੌ ਰਤਨ ਜੜੇ ਹੋਣ।
ਮੋਹਣੀ ਮੁਖ ਮਣੀ ਸੋਐ ਕਰੇ ਰੰਗ ਪਸਾਓ।
ਉਹ ਸੁਰਗ ਦੀਆਂ ਮੋਹਣੀਆਂ ਇਸਤਰੀਆਂ ਹੋਵਣ, ਸਵਰਗ ਦੇ ਵਿੱਚ ਰਹਿਣ ਵਾਲੀ ਮੋਹਣੀ, ਮਨ ਨੂੰ ਮੋਹਣ ਵਾਲੀ ਇਸਤਰੀ। ਮੋਹਣੀ, ਮੋਹਣੀ ਦਾ ਮਤਲਬ ਮੋਹਣ ਵਾਲੀ, ਜੋ ਮਨ ਨੂੰ ਮੋਹ ਲੈਂਦੀ ਹੈ। ਮੋਹਣੀ ਮੁੱਖ ਮਣੀ ਸੋ ਹੈ, ਉਹਦੇ ਮੂੰਹ ਦੇ ਉੱਤੇ, ਉਹਦੇ ਸਿਰ ਦੇ ਉੱਤੇ ਜਿਹੜਾ ਚੌਂਕ ਹੁੰਦਾ। ਪੁਰਾਣੇ ਜ਼ਮਾਨੇ ਚ ਬੀਬੀਆਂ ਮੱਥੇ ਤੇ ਚੌਂਕ ਪਾਉਂਦੀਆਂ ਸੋਨੇ ਦਾ, ਪਰ ਉਹਦੇ ਤੇ ਮਣੀ ਜੜੀ ਹੋਵੇ। ਮੋਹਣੀ ਮੁੱਖ ਮਣੀ ਸੋ ਹੈ, ਨਾਗ ਮਣੀ ਹੋਵੇ, ਕੀਮਤੀ ਮਣੀ ਹੋਵੇ, ਸੂਰਜ ਮਣੀ ਹੋਵੇ, ਚੰਦਰ ਮਣੀ ਹੋਵੇ, ਇਹੋ ਜਿਹੀਆਂ ਮਣੀਆਂ ਉਹਦੇ ਮੱਥੇ ਉੱਤੇ ਸੋਭਨੀਕ ਸੋਭਾ ਪਾ ਰਹੀਆਂ ਹੋਣ। ਕਰੈ ਰੰਗ ਪਸਾਓ, ਤੇ ਉਹ ਬੜੇ ਰਾਗ ਰੰਗ ਜਾਣਦੀ ਹੋਵੇ। ਸਤਸੰਗ ਜੀ 16 ਕਲਾ 32 ਲੱਛਣ, ਵਾਹਿਗੁਰੂ 16 ਸ਼ਿੰਗਾਰ 32 ਲੱਛਣ ਤੇ 64 ਕਲਾ, ਇਹ ਦੱਸਿਆ ਗਿਆ ਕਾਮ ਸੂਤਰ ਦੇ ਵਿੱਚ। ਇਸਤਰੀ ਦੇ ਵਿੱਚ ਇੱਥੋਂ ਤੱਕ ਕਲਾ ਹੁੰਦੀ ਹੈ, 16 ਸ਼ਿੰਗਾਰ ਹੁੰਦੇ ਨੇ, 32 ਲੱਛਣ ਹੁੰਦੇ ਨੇ ਤੇ 64 ਕਲਾ ਹੁੰਦੀਆਂ ਨੇ। ਇੱਥੋਂ ਤੱਕ ਸੁੰਦਰ ਹੋਵੇ ਵੀ ਉਹਦੇ ਚ 16 ਸ਼ਿੰਗਾਰ ਵੀ ਪੂਰੇ ਹੋਣ, 32 ਲੱਛਣਾਂ ਕਰਕੇ ਵੀ ਸੰਪੂਰਨ ਹੋਵੇ ਤੇ 64 ਕਲਾ ਦੀ ਜਾਣਕਾਰ ਹੋਵੇ, ਐਸੀ ਇਸਤਰੀ ਕਰੇ ਰੰਗ ਪਸਾਓ। ਬੋਲ ਬਾਣੀ ਚ ਵੀ ਮਿੱਠੀ ਹੋਵੇ, ਨੇਤਰਾਂ ਚ ਵੀ ਲੱਜਾ ਵੀ ਹੋਵੇ, ਸੁੰਦਰਤਾ ਵੀ ਹੋਵੇ, ਯਾਨੀ ਜਿਹੜੇ ਗੁਣ ਦੱਸੇ ਗਏ ਸਾਰੇ ਹੀ ਪੂਰੇ ਹੋਣ।
ਮਤ ਦੇਖ ਪੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਓ।
ਮਤਾ ਉਸ ਨੂੰ ਵੇਖ ਕੇ ਪਰਮਾਤਮਾ ਭੁੱਲ ਜਾਵੇ। ਸਤਸੰਗ ਜੀ, ਆਪਣੇ ਆਪਣੇ ਅੰਦਰ ਝਾਤੀ ਮਾਰਦੇ ਹਾਂ, ਸਾਡੇ ਅੰਦਰ ਕੀ ਹੈ? ਨਾਮ ਹੈ ਕਿ ਕਾਮ ਹੈ? ਕਾਮ ਜ਼ਿਆਦਾ ਹੈ, ਨਾਮ ਘੱਟ ਹੈ। ਆਖੋ ਸ੍ਰੀ ਵਾਹਿਗੁਰੂ। ਜਿਨ੍ਹਾਂ ਦੇ ਅੰਦਰ ਨਾਮ ਹੈ ਉਹਨਾਂ ਦੀ ਖੇਡ ਨਿਆਰੀ ਹੈ, ਅਸੀਂ ਕਹਿ ਨਹੀਂ ਸਕਦੇ ਉਹਨਾਂ ਦੀ ਮਹਿਮਾ ਕਿਤਨੀ ਮਹਾਨ ਹੈ, ਪਰ ਸਾਡਾ ਹਾਲ ਇਹੀ ਹੈ, ਸਾਨੂੰ ਰੱਬ ਭੁੱਲਿਆ ਹੋਇਆ, ਇੱਕਦਮ ਹੀ ਭੁੱਲ ਜਾਏ। ਮਤ ਦੇਖ ਭੂਲਾ ਵਿਸਰ, ਧੰਨ ਗੁਰੂ ਨਾਨਕ ਸਾਹਿਬ ਵਰਗੇ ਬਣਨਾ ਜਾਂ ਉਹਨਾਂ ਦੇ ਸਿੱਖ ਬਣਨਾ ਬੜੀ ਦੂਰ ਦੀ ਗੱਲ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਰੀ ਸਿੰਘ ਜੀ ਨਲੂਏ ਨੂੰ ਬੇਗਮ ਕਹਿਣ ਲੱਗੀ ਕਾਬਲ ਤੋਂ ਆ ਕੇ, ਕਹਿਣ ਲੱਗੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ। ਪਠਾਣੀ 6.5 ਫੁੱਟ ਲੰਮੀ, ਜਵਾਨ, ਸੁੰਦਰ, ਤੇ ਜਥੇਦਾਰ ਨਲੂਆ ਕਹਿੰਦਾ ਮਾਂ ਪੁੱਤਰ ਚਾਹੀਦਾ ਨਾ, ਤੇ ਮੈਂ ਤੇਰਾ ਪੁੱਤਰ ਹੀ ਹਾਂ। ਮੈਨੂੰ ਪੁੱਤਰ ਬਣਾ ਲਿਆ, ਮੇਰੇ ਵਰਗਾ ਮੈਂ ਹੀ ਆ। ਸਮਝ ਗਿਆ ਉਹਦੀ ਗੱਲ ਨੂੰ ਵੀ ਕੀ ਕਹਿਣਾ ਚਾਹੁੰਦੀ ਹੈ। ਸਾਡੇ ਵਰਗਾ ਕੋਈ ਹੁੰਦਾ ਮਿੰਟ ਚ ਧਰਮ ਗਵਾ ਲੈਂਦਾ। ਗੁਰੂ ਨਾਨਕ ਦੇ ਸਿੱਖ ਵੀ ਬੜੇ ਬੜੇ ਹੋਏ ਹੈ। ਗੁਰੂ ਨਾਨਕ ਬੜਾ ਮਹਾਨ ਹੈ, ਆਖੋ ਸ੍ਰੀ ਵਾਹਿਗੁਰੂ। ਬਣਨਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੇ ਨਾ। ਮਤਾ ਭੁੱਲ ਜਾਈਏ ਵੇਖ ਕੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਚੇਤੇ ਨਾ ਆਵੇ।
ਕੁੰਡਲੀਆ ਛੰਦ ਕਲਯੁਗ ਬੋਰੋ ਬੋਲਿਓ, ਇਨਕੀ ਚਾਹ ਜੇ ਨਾ ਏ।
ਕਲਯੁਗ ਨੇ ਫਿਰ ਆਪਣਾ ਪੱਤਾ ਸੁੱਟਿਆ। ਕਹਿੰਦਾ ਮਹਾਰਾਜ ਜੇ ਤੁਹਾਨੂੰ ਸੋਹਣੀਆਂ ਇਸਤਰੀਆਂ ਦੀ ਚਾਹਨਾ ਨਹੀਂ, ਕਿਉਂਕਿ ਦੁਨੀਆਂ ਚ ਨਾ ਵੱਖਰੇ ਵੱਖਰੇ ਬੰਦੇ ਦੇ ਸੁਭਾਅ ਹੁੰਦੇ ਹੈ। ਕਈ ਬੰਦੇ ਸੋਨੇ ਚਾਂਦੀ ਦੇ ਬੜੇ ਗਾਹਕ ਹੁੰਦੇ ਹੈ, ਕਈ ਹੀਰੇ ਮੋਤੀਆਂ ਦੇ ਹੁੰਦੇ ਹੈ, ਕਈ ਸੁੰਦਰ ਇਸਤਰੀਆਂ ਦੇ ਤੇ ਕਈ ਰਿਧੀਆਂ ਸਿੱਧੀਆਂ ਦੇ ਗਾਹਕ ਹੁੰਦੇ ਹੈ। ਵੱਖਰੇ ਵੱਖਰੇ ਸਵਾਦ ਹੁੰਦੇ, ਰਸ ਹੁੰਦੇ ਹੈ। ਮਹਾਰਾਜ ਜੀ ਜੇ ਤੁਹਾਨੂੰ ਸੁੰਦਰ ਇਸਤਰੀਆਂ ਦੀ ਵੀ ਚਾਹਨਾ ਨਹੀਂ, ਸੋਹਣੇ ਮੰਦਰਾਂ ਦੀ ਵੀ ਚਾਹਨਾ ਨਹੀਂ,
ਨਵ ਨਿਦਾ ਤੁਮ ਲੀਜੀਏ ਸਿੱਧ ਅਠਾਰਾਂ ਚਾਹੇ।
ਤਾਂ ਗੁਰੂ ਜੀ ਮੈਂ ਤੁਹਾਨੂੰ ਨੌ ਨਿਧੀਆਂ ਤੇ ਅਠਾਰਾਂ ਸਿੱਧੀਆਂ ਦੇਣ ਨੂੰ ਤਿਆਰ ਹਾਂ, ਮੇਰੇ ਕੋਲ ਖਜ਼ਾਨਾ ਵੀ ਬਹੁਤ ਵੱਡਾ। ਇਸੇ ਲਈ ਤਾਂ ਗੁਰੂ ਸਾਹਿਬ ਕਹਿੰਦੇ ਰਿੱਧ ਸਿੱਧ ਅਬਰਾ ਸਾਧ। ਇਹ ਕਲਯੁਗ ਦਾ ਹੀ ਚੱਕਰ ਹੈ ਸਾਰਾ। ਕਈ ਸਮਝ ਲੈਂਦੇ ਵੀ ਇਹ ਪਰਮਾਰਥ ਹੈ, ਪਰ ਇਹ ਪਰਮਾਰਥ ਨਹੀਂ ਹੈ, ਇਹ ਸਾਰਾ ਵਿਹਾਰ ਹੀ ਹੈ। ਪਰਮਾਰਥ ਤਾਂ ਇੱਕੋ ਹੀ ਹੈ ਜਿੱਥੇ ਪਰਮੇਸ਼ਰ ਨਾਲ ਮਿਲਣ ਦੀ ਤਾਂਘ ਹੋ ਜਾਵੇ। ਇਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋਜੰਤੀਆ, ਇਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀ ਜੈ, ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਵੀ ਨਾ ਧਰੀ ਜੈ। ਇਹ ਹੈ ਪਰਮਾਰਥ, ਬਾਕੀ ਸਾਰਾ ਵਿਹਾਰ ਹੀ ਹੈ ਜਿੰਨਾ ਆਪਾਂ ਕਰੀ ਜਾਂਦੇ ਹਾਂ। ਕਹਿਣ ਲੱਗਾ ਨੌ ਨਿਧੀਆਂ ਲੈ ਲਓ, ਅਠਾਰਾਂ ਸਿੱਧੀਆਂ ਲੈ ਲਓ, ਮੇਰੇ ਕੋਲ ਖਜ਼ਾਨਾ ਬਹੁਤ ਵੱਡਾ ਰਿਧੀਆਂ ਸਿੱਧੀਆਂ ਨਿਧੀਆਂ ਦਾ।
ਸਿੱਧ ਅਠਾਰਾਂ ਚਾਹੇ ਗੁਪਤ ਪ੍ਰਗਟ ਸੋ ਕਾਰਨ।
ਅਠਾਰਾਂ ਸਿੱਧੀਆਂ, ਗੁਪਤ ਹੋਣ ਦੀ ਸ਼ਕਤੀ, ਪ੍ਰਗਟ ਹੋਣ ਦੀ ਸ਼ਕਤੀ, ਲਘੂਮਾ ਅਣਿਮਾ ਗਰਿਮਾ, ਇਹ ਸਾਰੀਆਂ ਸ਼ਕਤੀਆਂ ਮੇਰੇ ਕੋਲ। ਪਤਲਾ ਹੋ ਜਾਣਾ, ਮੋਟਾ ਹੋ ਜਾਣਾ, ਭਾਰਾ ਹੋ ਜਾਣਾ, ਹੌਲਾ ਹੋ ਜਾਣਾ, ਸੂਖਮ ਰੂਪ ਹੋ ਜਾਣਾ, ਅਦ੍ਰਿਸ਼ ਹੋ ਜਾਣਾ, ਦੂਰ ਦਰਸ਼ਨ ਦੂਰ ਦੀ ਗੱਲ ਦੇਖ ਲੈਣੀ, ਦੂਰ ਗਮਨ ਦੂਰ ਇੱਕ ਮਿੰਟ ਵਿੱਚ ਚਲੇ ਜਾਣਾ, ਸਕਿੰਟ ਵਿੱਚ ਚਲੇ ਜਾਣਾ, ਦੂਰ ਦੀ ਗੱਲ ਸੁਣ ਲੈਣੀ, ਇਹ ਸਾਰੀਆਂ ਗੱਲਾਂ ਮੇਰੇ ਕੋਲ ਹਨ, ਤੁਸੀਂ ਲੈ ਲਓ ਮੇਰੇ ਕੋਲੋਂ।
ਜੈ ਚਾਹੋ ਤੇ ਫਿਰੋ ਸੁਖੀ ਤੁਮਕੋ ਅਟਕਾਰ ਨਾ।
ਜਿੱਥੇ ਤੁਹਾਡਾ ਜੀ ਕਰੇ ਉੱਥੇ ਚਲੇ ਜਾਓ ਸ਼ਕਤੀ ਨਾਲ, ਜਿੱਥੇ ਮਰਜ਼ੀ ਫਿਰੋ, ਅਦ੍ਰਿਸ਼ ਹੋ ਕੇ ਫਿਰੀ ਜਾਓ। ਜਿਵੇਂ ਗੁਰੂ ਗੋਰਖ ਨਾਥ ਜੀ ਦੇ ਗੁਰੂ ਮਛਿੰਦਰ ਨਾਥ ਜੀ, ਉਹ ਆਪਣੀ ਸ਼ਕਤੀ ਨਾਲ ਹੀ ਸਿੰਗਲਾ ਦੀਪ ਦੇ ਰਾਜੇ ਦੀ ਮੌਤ ਹੋ ਗਈ, ਉਹਦੇ ਸਰੀਰ ਚ ਵੜ ਗਏ, ਅਦ੍ਰਿਸ਼ ਗਏ ਉਹਦੇ ਚ ਵੜ ਗਏ। ਲੋਕਾਂ ਨੇ ਆਖਿਆ ਰਾਜਾ ਜਿੰਦਾ ਹੋ ਗਿਆ, ਤੇ ਉੱਥੇ 6 ਮਹੀਨੇ ਰਾਜੇ ਦੇ ਮਹਿਲਾਂ ਵਿੱਚ ਰਾਣੀਆਂ ਦੇ ਨਾਲ ਸੰਸਾਰ ਦੇ ਵਿਸ਼ੇ ਭੋਗਣ ਜੀ ਲੱਗੇ ਰਹੇ। ਕਿਸੇ ਨੇ ਮਿਹਣਾ ਮਾਰਿਆ, ਗੋਰਖਨਾਥ ਤੂੰ ਕਹਿੰਦਾ ਅਸੀਂ ਜੱਦੀ ਹਾਂ ਗੁਰੂ ਦੇ, ਤੇਰਾ ਉੱਥੇ ਸਿੰਗਲਾ ਦੀਪ ਚ ਫਸਿਆ ਹੋਇਆ। ਤੇ ਉੱਥੇ ਮਛਿੰਦਰ ਨਾਥ ਨੇ ਸਖਤ ਪਹਿਰੇ ਲਾ ਦਿੱਤੇ ਸੀ ਵੀ ਇੱਥੇ ਕੋਈ ਜੋਗੀ ਨਾ ਆ ਜਾਵੇ, ਕਿਉਂ ਜੋਗੀ ਆਏਗਾ ਮੈਨੂੰ ਪਛਾਣ ਲਏਗਾ, ਜੋਗੀਆਂ ਕੋਲ ਸਿੱਧੀ ਹੁੰਦੀ ਹੈ। ਪਰ ਗੋਰਖਨਾਥ ਉੱਥੇ ਵੀ ਪਹੁੰਚ ਗਏ ਤੇ ਮਛਿੰਦਰ ਨੂੰ ਲੈ ਆਏ। ਜਾਗ ਮਛਿੰਦਰ ਗੋਰਖ ਆਇਆ, ਜਾਗ ਮਛਿੰਦਰ ਗੋਰਖ ਆਇਆ, ਫਿਰ ਮਛਿੰਦਰ ਨੂੰ ਕੱਢ ਕੇ ਲਿਆਂਦਾ ਸੀ। ਬੜੀ ਲੰਮੀ ਕਹਾਣੀ ਇਹ। ਮਹਾਰਾਜ ਤੁਹਾਨੂੰ ਵੀ ਤਾਕਤ ਮੈਂ ਦੇ ਦਿੰਦਾ, ਤੁਹਾਡਾ ਜੀ ਕਰੇ ਰਾਜੇ ਦੇ ਮਹਿਲਾਂ ਚ ਘੁੰਮ ਕੇ ਆਉਣ ਨੂੰ ਮਿੰਟ ਚ ਘੁੰਮ ਆਓਗੇ, ਤੁਹਾਡਾ ਜੀ ਕਰੇ ਸੁਮੇਰ ਪਰਬਤ ਤੇ ਜਾਣ ਨੂੰ ਉੱਥੇ ਜਾਓਗੇ। ਜਿੱਥੇ ਤੁਸੀਂ ਜਾਓ ਤੁਹਾਨੂੰ ਰੋਕ ਨਹੀਂ ਸਕਦਾ, ਜਿੱਥੇ ਪੈਰੇ ਲੱਗੇ ਨੇ ਪੈਰੇ ਲੱਗੇ ਰਹਿਣ, ਪਹਿਰੇਦਾਰ ਖੜੇ ਰਹਿਣ, ਅੰਦਰ ਵੜੋ ਘੁੰਮ ਫਿਰ ਕੇ ਆ ਜਾਓ। ਇਹ ਸ਼ਕਤੀਆਂ ਸਾਰੀਆਂ ਦੂਜੇ ਬੰਦੇ ਦੇ ਦਿਲ ਦੀ ਗੱਲ ਨੂੰ ਜਾਣ ਲੈਣਾ, ਦੂਜੇ ਦੇ ਸਰੀਰ 'ਚ ਵੜ ਜਾਣਾ, ਦੂਜੇ ਦੇ ਸਰੀਰ ਦੇ ਵਿੱਚ ਖਲਬਲੀ ਮਚਾ ਦੇਣੀ, ਦਿਮਾਗ ਵਿੱਚ ਖਲਬਲੀ ਮਚਾ ਦੇਣੀ। ਬੇਅੰਤ ਸ਼ਕਤੀਆਂ ਮੇਰੇ ਕੋਲ ਹਨ, ਸਾਰੀਆਂ ਤੁਹਾਨੂੰ ਦੇ ਸਕਦਾ, ਤੁਸੀਂ ਲੈ ਲਓ ਮੇਰੇ ਤੋਂ।
ਸਰਬ ਲੋਕ ਤੁਮ ਤੇ ਡਰੈ ਪੂਜੈ ਪਦ ਚਿਤ ਲਾਏ।
ਜਦੋਂ ਤੁਹਾਡੇ ਕੋਲ ਸ਼ਕਤੀ ਹੋਵੇਗੀ, ਚਮਤਕਾਰ ਕੋ ਨਮਸਕਾਰ ਹੋਵੇਗਾ, ਦੁਨੀਆਂ ਤੁਹਾਨੂੰ ਪੂਜੇਗੀ, ਡਰੇਗੀ ਤੁਹਾਡੇ ਤੋਂ, ਕਹਿਣਗੇ ਬਾਬਾ ਨਾਨਕ ਬੜਾ ਕਰਾਮਾਤੀ ਸਿੱਧ ਪੁਰਸ਼ ਹੈ, ਤੁਹਾਡੇ ਪਿੱਛੇ ਪਿੱਛੇ ਦੁਨੀਆਂ ਭੱਜੀ ਫਿਰੇਗੀ।
ਭੇਟ ਲਿਓ ਮਮ ਦਿਸ਼ਾ ਤੇ ਸੁਣ ਬੋਲੇ ਗਤ ਦਾਏ।
ਮਹਾਰਾਜ, ਜੇ ਤੁਹਾਨੂੰ ਮੋਤੀਆਂ ਦੇ ਮੰਦਰ ਪਸੰਦ ਨਹੀਂ ਤੇ ਸੁਰਗ ਦੀਆਂ ਮੋਹਣੀਆਂ ਇਸਤਰੀਆਂ ਵੀ ਤੁਸੀਂ ਨਹੀਂ ਚਾਹੁੰਦੇ, ਤਾਂ ਕਮ ਸੇ ਕਮ 9 ਨਿਧੀਆਂ 18 ਸਿੱਧੀਆਂ ਦਾ ਖਜ਼ਾਨਾ ਦਾ ਮੇਰੇ ਤੋਂ ਭੇਟਾ ਵਜੋਂ ਲੈ ਲਓ। ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਕਲਯੁਗ ਨੂੰ ਕਹਿੰਦੇ ਹਨ,
ਸਿੱਧ ਹੋਵਾ ਸਿੱਧ ਲਾਈ ਸਿੱਧ ਆਖਾ ਆਓ।
ਮਹਾਰਾਜ ਕਹਿੰਦੇ ਮੈਂ ਸਿੱਧ ਬਣ ਜਾ, ਸਿੱਧ ਹੋਵਾ ਸਿੱਧ ਲਾਈ, ਸਿੱਧੀਆਂ ਦਾ ਬਾਜ਼ਾਰ ਲਾ ਲਓ। ਸਿੱਧਾਂ ਦੀ ਜਿਵੇਂ ਸਾਧ ਸੰਗਤ ਜੀ ਬਾਜ਼ਾਰ ਚ ਦੁਕਾਨਦਾਰ ਨੇ, ਦੁਕਾਨ ਲਾਈ ਹੁੰਦੀ, ਉਹ ਕਹਿੰਦੇ ਦੁਕਾਨ ਲਾਈ, ਲਾਈ ਕਿਉਂ ਕਹਿੰਦੇ ਨੇ, ਦੁਕਾਨ ਦੇ ਉੱਤੇ ਉਹਨੇ ਜਿਹੜਾ ਵੀ ਸਮਾਨ ਰੱਖਿਆ ਹੁੰਦਾ ਉਹ ਬੜਾ ਆਕਰਸ਼ਕ ਢੰਗ ਨਾਲ ਰੱਖਿਆ ਹੁੰਦਾ, ਵੇਖਣ ਵਾਲਾ ਇਕਦਮ ਮੋਹਿਤ ਹੋ ਜਾਂਦਾ। ਫਲਾਂ ਦੀ ਰੇਹੜੀ ਲੱਗੀ ਤੇ ਉਹਨੇ ਵੀ ਚੁਣ ਚੁਣ ਕੇ ਲਾਏ ਆ ਫਲ, ਇਸ ਤਰ੍ਹਾਂ ਵੀ ਦੇਖਣ ਵਾਲੇ ਦਾ ਧਿਆਨ ਜਾਂ ਵਧੀਆ ਫਲ ਹੈ, ਭਾਵੇਂ ਵਿੱਚੋਂ ਵਿਚਲੇ ਪਾਸਿਓਂ ਖਰਾਬ ਹੁੰਦਾ ਬਾਹਰਲੇ ਪਾਸਿਓਂ ਸਫਾਈ ਆਉਂਦੀ। ਕੱਪੜੇ ਵਾਲੇ ਨੇ ਕੱਪੜੇ ਦੀ ਦੁਕਾਨ ਲਾਈ ਹੈ, ਇਸ ਢੰਗ ਨਾਲ ਵੇਖਣ ਵਾਲਾ ਕੱਪੜਾ ਵੇਖ ਕੇ ਆਕਰਸ਼ਿਤ ਹੋ ਜਾਵੇ। ਬਾਜ਼ਾਰ ਦੇ ਵਿੱਚ ਜਿੰਨੀਆਂ ਦੁਕਾਨਾਂ ਨੇ ਦੁਕਾਨਦਾਰਾਂ ਨੇ ਸਜਾ ਸਜਾ ਕੇ ਲਾਈਆਂ ਨੇ, ਸਿੱਧਾਂ ਨੇ ਆਪਣੀਆਂ ਸਿੱਧੀਆਂ ਦੇ ਬਾਜ਼ਾਰ ਲਾਏ ਹੋਏ। ਇਸ ਕਰਕੇ ਮਹਾਰਾਜ ਨੇ ਸ਼ਬਦ ਵਰਤਿਆ ਸਿੱਧ ਹੋਵਾਂ ਸਿੱਧ ਲਾਈ। ਗੁਰਬਾਣੀ ਨੂੰ ਸਮਝਣ ਲਈ ਸਾਧ ਸੰਗਤ ਜੀ ਪੁਰਾਣੀ ਪੰਜਾਬੀ, ਪੁਰਾਣੇ ਮੁਹਾਵਰੇ, ਪੁਰਾਣੀਆਂ ਕਹਾਵਤਾਂ, ਉਹ ਸਾਰੀਆਂ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ। ਹੁਣ ਤਾਂ ਸਾਡੇ ਸਕੂਲਾਂ 'ਚ ਪ੍ਰਿੰਸੀਪਲ ਲਿਖ ਕੇ ਦਿੰਦੇ ਹੈ ਵੀ ਬੱਚੇ ਸੇ ਹਿੰਦੀ ਮੇਂ ਬਾਤ ਕੀਜੀਏ ਜਾਂ ਇੰਗਲਿਸ਼ ਮੇਂ, ਇਹ ਪੰਜਾਬੀ ਨਾਲ ਗੱਲ ਵੀ ਨਹੀਂ ਕਰਦੇ, ਪੰਜਾਬ 'ਚ ਵੀ ਨਹੀਂ ਕਰਦੇ, ਅਤੇ ਸਾਡੇ ਬੱਚੇ ਆਮ ਘਰਾਂ 'ਚ ਹਮਕੋ ਤੁਮਕੋ ਹੀ ਕਰਦੇ ਵੇਖੇ ਜਾਂਦੇ। ਪੰਜਾਬੀ ਤਾਂ ਮਾਰ ਛੱਡੀ, ਅਤੇ ਜੇ ਪੰਜਾਬੀ ਬੋਲੀ ਅੱਜ ਦੀ ਪੰਜਾਬੀ ਨਹੀਂ ਆਉਂਦੀ ਤੇ 500 ਸਾਲ ਪੁਰਾਣੀ ਇਹਨਾਂ ਨੂੰ ਕੀ ਆਉਣੀ ਹੈ, ਤੇ ਜੇ 500 ਸਾਲ ਪੁਰਾਣੀ ਬੋਲੀ ਤੋਂ ਟੁੱਟ ਗਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਨਰਥ ਆਪੇ ਹੀ ਅਰਥਾਂ ਦੀ ਥਾਂ ਤੇ ਅਨਰਥ ਹੋਣਗੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਪੁਰਾਣੀ ਬੋਲੀ ਬੋਲਣੀ ਚਾਹੀਦੀ ਜਿਹੜੇ ਸਾਡੇ ਬਜ਼ੁਰਗ ਬੋਲਦੇ ਸੀ ਘਰਾਂ 'ਚ। ਬਾਜ਼ਾਰ ਲਾਇਆ ਹੋਇਆ, ਅੱਜ ਕੱਲ੍ਹ ਦੁਕਾਨ ਖੋਲੀ ਹੋਈ ਹੈ ਪਰ ਉਹ ਕਹਿੰਦੇ ਦੁਕਾਨ ਲਾਈ ਹੋਈ ਹੈ, ਲਾਈ ਦਾ ਮਤਲਬ ਦੁਕਾਨ ਸਜਾ ਕੇ ਚੀਜ਼ਾਂ ਲਾਈਆਂ ਹੋਈਆਂ ਸਾਰੀਆਂ। ਸਿੱਧ ਹੋਵਾਂ ਮੈਂ ਸਿੱਧ ਬਣ ਜਾਵਾਂ, ਸਿੱਧ ਲਾਈ ਸਿੱਧਾਂ ਦਾ ਮੈਂ ਸਿੱਧੀਆਂ ਦਾ ਬਾਜ਼ਾਰ ਲਾ ਲਾ, ਸਿੱਧੀਆਂ ਚਿਣ ਚਿਣ ਕੇ ਰੱਖਦੇ ਹਾਂ, ਵੇਖਣ ਵਾਲਾ ਕਵੇ ਬੜਾ ਸਿੱਧ ਤਗੜਾ ਹੈ, ਇਹਦੇ ਕੋਲ ਬੜੀਆਂ ਸਿੱਧੀਆਂ ਨੇ। ਰਿੱਧ ਅੱਖਾਂ ਆਓ, ਰਿੱਧੀਆਂ ਨੂੰ ਆਵਾਜ਼ ਮਾਰਾਂ ਉਹ ਭੱਜੀਆਂ ਹੋਣ ਹੱਥ ਜੋੜ ਕੇ, ਰਿੱਧੀਆਂ ਸਿੱਧੀਆਂ ਨਿੱਧੀਆਂ ਮੇਰੇ ਚਰਨਾਂ 'ਚ ਮੇਰੇ ਤਾਬੇ ਚੱਲਣ।
ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਪਾਉ,
ਗੁਪਤ ਹੋ ਕੇ ਅਦ੍ਰਿਸ਼ ਹੋ ਜਾਵਾਂ ਦਿਸਾ ਹੀ ਨਾ, ਤੇ ਇਕਦਮ ਪ੍ਰਗਟ ਹੋ ਕੇ ਸਾਹਮਣੇ ਬਹਿ ਜਾਵਾਂ, ਲੋਕ ਕਹਿਣ ਬਾਬਾ ਬੜਾ ਸਿੱਧ ਹੈ, ਬਾਬਾ ਬੜਾ ਕਰਾਮਾਤੀ, ਇਕਦਮ ਗੁਪਤ ਹੋ ਜਾਂਦਾ, ਇਕਦਮ ਸਾਹਮਣੇ ਆ ਜਾਂਦਾ, ਸਾਰੀ ਦੁਨੀਆਂ ਮੇਰੇ ਦੇ ਭਾਵਨਾ ਰੱਖਣ ਲੱਗ ਪਵੇ।
ਮਤ ਦੇਖ ਭੂਲਾ ਵਿਸਰ ਤੇਰਾ ਚਿਤ ਨਾ ਆਵੇ ਨਾ ਹੋ।
ਆਖੋ ਸਤਨਾਮ ਸ੍ਰੀ ਹੇ ਵਾਹਿਗੁਰੂ। ਕਦੀ ਇਹੋ ਜਿਹਾ ਸਮਾਂ ਨਾ ਆ ਜਾਵੇ ਕਿ ਮੈਨੂੰ ਰਿੱਧੀਆਂ ਸਿੱਧੀਆਂ ਮਿਲ ਜਾਣ ਤੇ ਮੈਂ ਉਹਨਾਂ ਨੂੰ ਦੇਖ ਕੇ ਭੁੱਲ ਜਾਵਾਂ, ਤੇਰਾ ਨਾਮ ਤੇਰਾ ਸਿਮਰਨ ਮੈਨੂੰ ਚੇਤੇ ਨਾ ਆਵੇ। ਐਸਾ ਸਮਾਂ ਨਹੀਂ ਆਉਣਾ ਚਾਹੀਦਾ ਜ਼ਿੰਦਗੀ ਵਿੱਚ।
ਕੁੰਡਲੀਆ ਛੰਦ ਕਲਯੁਗ ਬਚਨਾ ਪੁਨ ਬਣੇ ਜਗਪਤ ਸ਼ਾਹੀ ਲਿਓ।
ਕਲਯੁਗ ਕਹਿਣ ਲੱਗਾ ਮਹਾਰਾਜ ਰਿੱਧੀਆਂ ਸਿੱਧੀਆਂ ਨਹੀਂ ਲੈਂਦੇ ਤਾਂ ਧਰਤੀ ਦੀ ਬਾਦਸ਼ਾਹੀ ਲੈ ਲਓ, ਸੰਸਾਰ ਦਾ ਰਾਜ ਲੈ ਲਓ ਮੇਰੇ ਤੋਂ।
ਹੁਕਮ ਕਰੋ ਉਲ ਭਾਵ ਤੇ ਚਰਨ ਤਖਤ ਪਰ ਦਿਓ।
ਮਹਾਰਾਜ ਮਨ ਭਾਉਂਦੇ ਹੁਕਮ ਚਲਾਓਗੇ, ਰਾਜਾ ਜੋ ਹੁਕਮ ਕਰੇ ਪ੍ਰਜਾ ਨੂੰ ਮੰਨਣਾ ਹੀ ਪੈਣਾ। ਜਿਹੜਾ ਮਰਜ਼ੀ ਕਾਨੂੰਨ ਬਣਾ ਦਿਓ, ਤਖਤ ਤੇ ਬੈਠ ਜਾਓ ਤੇ ਆਪਣਾ ਹੁਕਮ ਚਲਾਓ।
ਚਰਨ ਤਖਤ ਪਰ ਦਿਓ ਜਗਤ ਮਾਨੈ ਸਭ ਆਨਾ।
ਤਖਤ ਤੇ ਬੈਠੋ, ਪਾਤਸ਼ਾਹ ਬਣੋ, ਜਗਤ ਤੁਹਾਡੀ ਈਨ ਮੰਨੇ।
ਸੈਨਾ ਸੰਗੇ ਅਨੰਤ ਕਰੋ ਪ੍ਰਤਾਪ ਮਹਾਨਾ।
ਫੌਜਾਂ ਬੇਅੰਤੋਂ ਲੱਖਾਂ ਲਸ਼ਕਰ ਤੁਹਾਡੇ ਕੋਲ ਹੋਣ, ਔਰ ਨਗਾਰੇ ਤੁਹਾਡੇ ਵੱਜਣ, ਨੌਬਤਾਂ ਵੱਜਣ, ਔਰ ਮਹਾਰਾਜ ਤੁਹਾਡਾ ਪ੍ਰਤਾਪ ਸਾਰੇ ਪਾਸੇ ਛਾ ਜਾਵੇ। ਮੇਰੇ ਤੋਂ ਇਹੋ ਜਿਹੀ ਬਾਦਸ਼ਾਹੀ ਲੈ ਲਓ, ਮੈਂ ਤੁਹਾਨੂੰ ਇਹੋ ਜਿਹਾ ਬਾਦਸ਼ਾਹ ਬਣਾ ਸਕਦਾ। ਕਲਯੁਗ ਨੇ ਰਾਜੇ ਬਣਾਏ ਔਰੰਗਜ਼ੇਬ ਵਰਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰੰਗਜ਼ੇਬ ਵਰਗੇ ਰਾਜੇ ਕਿਹਨੇ ਬਣਾਏ? ਹੈ ਤਾਂ ਬੰਦਾ ਹੀ ਸੀ, ਪਰ ਰਾਕਸ਼ਾਂ ਵਰਗੀ ਬਿਰਤੀ, ਕਲਯੁਗੀ ਬਿਰਤੀ ਸੀ। ਇਨਸਾਨੀਅਤ ਦੂਰ ਹੋ ਗਿਆ, ਜ਼ੁਲਮ ਅਤਿਆਚਾਰ, ਆਪਣੇ ਪਿਓ ਨੂੰ ਹੀ ਕੈਦ ਕਰ ਲਿਆ, ਆਪਣੇ ਭਾਈਆਂ ਨੂੰ ਹੀ ਕੋਹ ਕੋਹ ਕੇ ਮਾਰ ਦਿੱਤਾ, ਗੁਰੂ ਤੇਗ ਬਹਾਦਰ ਤੇ ਸ਼ਰਮਦ ਵਰਗੇ ਮਹਾਂਪੁਰਸ਼ਾਂ ਨੂੰ ਸ਼ਹੀਦ ਕਰ ਦਿੱਤਾ, ਸਵਾ ਸਵਾ ਮਣ ਜਨੇਊ ਤੋੜ ਕੇ ਰੋਟੀ ਖਾਣ ਦਾ ਭਰਮ ਪਾਲ ਲਿਆ, ਸਾਰੇ ਦੁਨੀਆਂ ਵਿੱਚ ਹਿੰਦੂ ਧਰਮ ਨੂੰ ਖਤਮ ਕਰਕੇ ਇਸਲਾਮ ਦਾ ਡੰਕਾ ਵਜਾਉਣਾ, ਆਪਣੀ ਕੁਰਸੀ ਆਪਣੀ ਯਾਦ ਰਹਿ ਜਾਵੇ, ਦੁਨੀਆਂ ਯਾਦ ਰੱਖੇ ਔਰੰਗਜ਼ੇਬ ਸੀ ਜਿਹਨੇ ਮੁਸਲਮਾਨ ਹੀ ਮੁਸਲਮਾਨ ਕਰਤੇ, ਇਹ ਗੱਲਾਂ ਸਾਰੀਆਂ ਭਰਮ ਦੀਆਂ। ਮਹਾਰਾਜ ਕਹਿੰਦੇ ਐਸਾ ਹੋ ਨਹੀਂ ਸਕਦਾ, ਅਕਾਲ ਪੁਰਖ ਨੂੰ ਜੋ ਮਨਜ਼ੂਰ ਹੈ ਉਹ ਹੀ ਹੋਣਾ, ਤੋ ਤੁਸੀਂ ਐਸਾ ਰਾਜ ਮੇਰੇ ਤੋਂ ਲੈ ਲਓ। ਕਲਯੁਗ ਕਹਿੰਦਾ ਵੀ ਜਦੋਂ ਤੁਹਾਡਾ ਹੁਕਮ ਮੰਨੇ ਦੁਨੀਆਂ, ਤੁਹਾਡੇ ਪੈਰ ਵਿੱਚ ਤੁਹਾਡਾ ਪ੍ਰਤਾਪ ਹੋ ਜਾਵੇ ਸਾਰੇ ਪਾਸੇ।
ਲਿਹੋ ਉਪਾਏ ਨੇ ਅਬੈ ਕਰੋ ਕਿਰਤਾਰਥ ਨਾਥ।
ਸੱਚੇ ਪਾਤਸ਼ਾਹ ਜੀ, ਨਾਥ ਜੀ, ਗੁਰੂ ਨਾਨਕ ਜੀ, ਇਹ ਭੇਟਾ ਲੈ ਲਓ ਮਹਾਰਾਜ ਮੇਰੇ ਤੋਂ ਤੇ ਮੈਨੂੰ ਕਿਰਤਾਰਥ ਕਰ ਦਿਓ।
ਸ਼ਬਦ ਭੋਗ ਪੌੜੀ ਕਹੀ ਗੁਰ ਕਲਯੁਗ ਕੇ ਸਾਥ।
ਉਸ ਵੇਲੇ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਲਯੁਗ ਨੂੰ ਸ਼ਬਦ ਦਾ ਅਖੀਰਲਾ ਬੰਦ ਸੁਣਾਉਂਦੇ, ਜਿੱਥੇ ਸ਼ਬਦ ਦਾ ਭੋਗ ਪੈਂਦਾ ਹੈ।
ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਓ।
ਮਹਾਰਾਜ ਕਹਿੰਦੇ ਕਲਯੁਗ ਤੂੰ ਕਹਿੰਦਾ ਵੀ ਬਾਦਸ਼ਾਹ ਹੀ ਲੈ ਲਓ, ਤਖਤ ਤੇ ਬੈਠੋ, ਹੁਕਮ ਚਲਾਓ, ਲਸ਼ਕਰ ਫੌਜਾਂ ਰੱਖੋ, ਕੀ ਹੋ ਜਾਏਗਾ ਫਿਰ? ਮੈਂ ਸੁਲਤਾਨ ਬਣ ਜਾਵਾਂ, ਤਖਤ ਤੇ ਬੈਠ ਜਾਵਾਂ, ਔਰ ਲਸ਼ਕਰ ਇਕੱਠਾ ਕਰ ਲਵਾਂ, ਫੌਜਾਂ ਦਾ ਬਾਦਸ਼ਾਹ ਜਰਨੈਲ ਬਣ ਜਾਵਾਂ।
ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ।
ਆਪਣੇ ਹੁਕਮ ਨਾਲ ਹਰ ਚੀਜ਼ ਹਾਸਲ ਕਰ ਲਵਾਂ, ਜਿਹੜੀ ਚੀਜ਼ ਮੰਗਾਂ ਲੋਕ ਭੱਜ ਭੱਜ ਕੇ ਮੈਨੂੰ ਦੇਣ, ਮੇਰਾ ਹੁਕਮ ਚੱਲੇ, ਨਾਨਕਾ ਸਭ ਵਾਓ। ਕਹਿੰਦੇ ਹਵਾ ਦੇ ਵਾਵ ਰੋਲੇ ਦੀ ਤਰ੍ਹਾਂ ਸਭ ਉੱਡਣ ਵਾਲੀਆਂ ਚੀਜ਼ਾਂ ਨੇ, ਕਿਹੜੀ ਚੀਜ਼ ਰਹੀ? ਅੱਜ ਔਰੰਗਜ਼ੇਬ ਦੀ ਕੋਈ ਚੀਜ਼ ਨਜ਼ਰ ਆਉਂਦੀ ਹੈ? ਕੋਈ ਨਿਸ਼ਾਨੀ ਨਜ਼ਰ ਆਉਂਦੀ ਹੈ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਦਰਬਾਰ ਲਾਲ ਕਿਲ੍ਹੇ ਦੇ ਗੁੰਬਜਾਂ ਨੂੰ ਉੱਪਰ ਟਕਰਾ ਕੇ ਦੱਸਦਾ ਹੈ ਸੀਸਗੰਜ ਸਾਹਿਬ ਵੀ ਆਹ ਦੇਖ ਲੈ ਸ਼ਹੀਦਾਂ ਦੇ ਖੂਨ ਦਾ ਰੰਗ ਕਿੰਨਾ ਚਮਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਔਰੰਗਜ਼ੇਬ ਦੀ ਕਬਰ ਔਰੰਗਾਬਾਦ ਵਿੱਚ ਹੈ ਤੇ ਸਾਧ ਸੰਗਤ ਜੀ ਉਹਦੇ ਉੱਤੋਂ ਦੀ ਮੈਂ ਦੇਖਿਆ ਬੱਕਰੀਆਂ ਉੱਤੋਂ ਟੱਪ ਜਾਂਦੀਆਂ, ਉੱਥੇ ਪੰਜ ਸੱਤ ਬੱਕਰੀਆਂ ਰੱਖੀਆਂ ਉਹਨਾਂ ਨੇ, ਉਹ ਬੱਕਰੇ ਵੀ ਰੱਖੇ ਹੈ ਉੱਤੇ ਹੀ ਸ਼ਰਲਾ ਮਾਰ ਦਿੰਦੇ ਹੈ, ਉੱਤੋਂ ਹੀ ਟੱਪ ਜਾਂਦੇ ਹੈ। ਇੱਧਰ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਦਾ ਦਰਬਾਰ ਹਜ਼ੂਰ ਸਾਹਿਬ ਹੈ, ਲਕਸ਼ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵ ਤੇ ਕਰੇ ਨਮਸਕਾਰ। ਉੱਥੇ ਮਾਇਆ ਹੱਥ ਜੋੜ ਕੇ ਖੜੀ ਹੈ, ਪਾਤਸ਼ਾਹ ਦੇ ਦਰਬਾਰ ਚ ਕੋਈ ਕਮੀ ਨਹੀਂ। ਤੋ ਇਸ ਕਰਕੇ ਭਾਈ ਇਹ ਖੇਡ ਬਦੀ ਔਰ ਨੇਕੀ ਦੀ ਹੈ, ਜਿਹੜਾ ਨੇਕੀ ਦੇ ਰਾਹ ਤੇ ਚੱਲਦਾ ਉਹਦੀ ਜੈ ਜੈਕਾਰ ਹੁੰਦੀ, ਜਿਹੜਾ ਬਦੀ ਦੇ ਰਾਹ ਤੇ ਚੱਲਦਾ ਉਹ ਖਤਮ ਹੋ ਜਾਂਦਾ। ਹਾਂਜੀ।
ਮਤ ਦੇਖ ਪੂਲਾ ਵਿਸਰਾ ਤੇਰਾ ਚਿੱਤ ਨਾ ਆਵੇ ਨਾ ਓ।
ਮਤਾ ਕੋਈ ਦੇਖ ਕੇ ਮੈਂ ਉਸ ਪਰਮਾਤਮਾ ਨੂੰ ਭੁੱਲ ਜਾਵਾਂ, ਵਾਹਿਗੁਰੂ ਤੇਰਾ ਨਾਮ ਚੇਤੇ ਨਾ ਆਵੇ, ਰਾਜ ਭਾਗ ਵਿੱਚ ਹੀ ਖੋਇਆ ਰਹਾਂ, ਕਿਉਂਕਿ ਰਾਜ ਭਾਗ ਐਸਾ ਜੰਜਾਲ ਹੈ, ਰਜੋਗੁਣ ਬਿਰਤੀ ਹੈ, ਮਾਇਆ ਵਿੱਚ ਲੱਗੀ ਰਹਿੰਦੀ ਹੈ, ਕਿੱਧਰੋਂ ਧਨ ਆਵੇਗਾ, ਕਿੱਧਰੋਂ ਇਕੱਠਾ ਕਰਨਾ, ਕਿਵੇਂ ਕਰਨਾ, ਬਸ ਸਾਰੀ ਜ਼ਿੰਦਗੀ ਇਸੇ ਰੋਣੇ 'ਚ ਲੰਘ ਜਾਂਦੀ ਹੈ ਅਤੇ ਹਵਾ ਦੀ ਤਰ੍ਹਾਂ ਹੀ ਜ਼ਿੰਦਗੀ ਲੰਘ ਜਾਂਦੀ। ਨਾਨਕਾ ਸਭ ਵਾਓ ਮਤ ਇੱਕ ਭੂਲਾ ਵਿਸਰਿਆ ਤੇਰਾ ਚਿੱਤ ਨਾ ਆਵੇ ਨਾਉ। ਮਹਾਰਾਜ ਨੇ ਇਹ ਕਹਿ ਕੇ ਸ਼ਬਦ ਦੀ ਸਮਾਪਤੀ ਕੀਤੀ।
ਜੋ ਪਈ ਪੁਨ ਕਲ ਬੋਲਿਓ ਇਹ ਕਰ ਦੀਨਾ, ਸੁਣੋ ਗੁਰੂ ਸਭ ਬਿਖੈ ਪਰਬੀਨਾ।
ਕਲਯੁਗ ਨੇ ਨਿਮਰਤਾ ਨਾਲ ਹੁਣ ਹੱਥ ਜੋੜ ਲਏ, ਹੁਣ ਕਲਯੁਗ ਦੀ ਸੁਰ ਨੀਵੀਂ ਹੋ ਗਈ। ਕਿਤੇ ਕਲਯੁਗ ਦਹਾੜਦਾ ਆਇਆ ਸੀ, ਚਿੰਗਾੜਦਾ ਆਇਆ ਸੀ, ਹੁਣ ਕਲਯੁਗ ਮਿੱਠਾ ਮਿੱਠਾ ਨੀਵਾਂ ਨੀਵਾਂ ਹੋ ਕੇ ਬੋਲਣ ਲੱਗਾ। ਉਹਦੀਆਂ ਸਾਰੀਆਂ ਪੇਸ਼ਕਸ਼ਾਂ ਠੁਕਰਾ ਦਿੱਤੀਆਂ। ਕਲਯੁਗ ਦੇ ਵਿੱਚ ਸਾਧ ਸੰਗਤ ਜੀ ਇਹ ਕੰਮ ਗੁਰੂ ਨਾਨਕ ਸਾਹਿਬ ਹੀ ਕਰ ਸਕਦੇ ਹੈ। ਸਾਡੇ ਵਰਗੇ ਕਲਯੁਗੀ ਸੰਤ ਜਿਹੜੇ ਹਨ ਉਹ ਇਹਨਾਂ ਪੇਸ਼ਕਸ਼ਾਂ ਨੂੰ ਪਹਿਲਾਂ ਹੀ ਚਾਹੁੰਦੇ ਆ ਵੀ ਸਾਨੂੰ ਆਹ ਚੀਜ਼ਾਂ ਪੇਸ਼ ਹੋਣ ਅਤੇ ਅਸੀਂ ਫਟਾਫਟ ਮਿੰਟ ਲਾਵਾਂਗੇ, ਕਿਉਂ ਛੱਡੀਏ, ਚੀਜ਼ਾਂ ਮਿਲਦੀਆਂ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਿਰੰਕਾਰ ਪਰਮੇਸ਼ਰ ਸਨ, ਉਹ ਕਲਯੁਗ ਦੇ ਵਿਖਾਵੇ ਵਾਲੇ ਭੇਖੀ ਸੰਤ ਨਹੀਂ ਸਨ, ਉਹ ਬਨਾਰਸ ਕੇ ਠੱਗ ਨਹੀਂ ਸਨ, ਉਹ ਤਾਂ ਪੂਰਨ ਸੰਤ ਸਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਪ ਪਰਮੇਸ਼ਰ ਸਨ। ਉਹਨਾਂ ਅੱਗੇ ਕਲਯੁਗ ਝੁੱਕ ਗਿਆ, ਕਲਯੁਗ ਝੁਕਦਾ ਤਿਆਗੀਆਂ ਅੱਗੇ ਹੀ ਹੈ। ਕਲਯੁਗ ਦੇ ਕਾਬੂ ਕੌਣ ਆਉਂਦੇ ਨੇ? ਗ੍ਰਹਿਣ ਕਰਨ ਵਾਲੇ, ਪਕੜ ਪਾਉਣ ਵਾਲੇ। ਤਿਆਗੀ ਤਾਂ ਕਲਯੁਗ ਨੂੰ ਝੁਕਾ ਲੈਂਦੇ ਆ। ਕਲਯੁਗ ਝੁੱਕ ਕੇ ਕਹਿੰਦਾ ਸੱਚੇ ਪਾਤਸ਼ਾਹ ਦੀਨ ਦਿਆਲ ਜੀਓ ਮੇਰੀ ਬੇਨਤੀ ਸੁਣੋ,
ਮੇਰੇ ਸਮੇਂ ਬਿਖੈ ਅਵਤਾਰਾ, ਨਰਨ ਉਦਾਰਨ ਕੋ ਤੁਮ ਧਾਰਾ।
ਗਰੀਬ ਨਵਾਜ, ਮੇਰੇ ਸਮੇਂ ਚ ਤੁਹਾਡਾ ਅਵਤਾਰ ਹੋਇਆ, ਤੁਸੀਂ ਮੇਰੇ ਸਮੇਂ ਵਿੱਚ ਲੋਕਾਂ ਦਾ ਉਧਾਰ ਕਰਨ ਆਏ। ਮੈਂ ਕਲਯੁਗਾਂ ਤੇ ਬ੍ਰਹਮਾ ਦੇ ਚਾਰ ਪੁੱਤਰ ਹੋਏ ਸਾਧ ਸੰਗਤ ਜੀ, ਜਿਹਦਾ ਜ਼ਿਕਰ ਸੌ ਸਾਖੀ ਚ ਵੀ ਆਉਂਦਾ ਔਰ ਸ੍ਰੀ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਲਿਖਦੇ ਆ ਭਾਈ ਸੰਤੋਖ ਸਿੰਘ ਜੀ ਨੇ ਪੰਜਵੀਂ ਰਿਤੂ ਵਿੱਚ ਇਹ ਜ਼ਿਕਰ ਕੀਤਾ ਹੈ ਸੂਰਜ ਪ੍ਰਕਾਸ਼ ਵਿੱਚ। ਅੱਗੇ ਆਉਣੀ ਹੈ ਕਥਾ ਕਿ ਸਤਯੁਗ ਤ੍ਰੇਤਾ ਦੁਆਪਰ ਦੇ ਕਾਲਯੁਗ ਚਾਰਾਂ ਪੁੱਤਰਾਂ ਨੂੰ ਪੁੱਛਿਆ ਦੱਸੋ ਵੀ ਕੀ ਕਰੋਗੇ। ਉਹਨਾਂ ਨੇ ਆਪਣੇ ਆਪਣੇ ਕੰਮ ਗਿਣਾਏ। ਕਲਯੁਗ ਦੀ ਵਾਰੀ ਆਈ, ਕਲਯੁਗ ਨੇ ਸਾਰੀਆਂ ਬਦੀਆਂ ਗਿਣਾ ਕੇ ਇੱਕ ਗੱਲ ਦੱਸ ਦਿੱਤੀ ਵੀ ਪਰਮੇਸ਼ਰ ਦੇ ਨਾਮ ਦਾ ਮੈਂ ਵਿਸਥਾਰ ਮੇਰੇ ਸਮੇਂ ਚ ਹੋਵੇਗਾ, ਨਾਮ ਜਪਣ ਵਾਲਾ ਬਚੇਗਾ, ਬਾਕੀ ਸਭ ਰਗੜੇ ਜਾਣ। ਤੇ ਕਲਯੁਗ ਹੁਣ ਗੁਰੂ ਨਾਨਕ ਸਾਹਿਬ ਨਾਲ ਗੱਲ ਕਰ ਰਿਹਾ, ਕਹਿੰਦਾ ਮਹਾਰਾਜ ਤੁਸੀਂ ਮੇਰੇ ਸਮੇਂ ਚ ਆਇਓ।
ਅਬ ਮੈਂ ਮਿਲਿਓ ਆਏ ਪਦ ਪਾਸਾ, ਮੇਲ ਅਫਲ ਕਿਉਂ ਕਰ ਸੁਖ ਰਾਸਾ।
ਮਹਾਰਾਜ ਮੈਂ ਇਸ ਸਮੇਂ ਦਾ ਬਾਦਸ਼ਾਹ ਹਾਂ, ਤੁਸੀਂ ਮੇਰੇ ਸਮੇਂ ਚ ਅਵਤਾਰ ਲਿਆ ਹੈ ਔਰ ਮੈਂ ਤੁਹਾਡੇ ਕੋਲ ਆਇਆ ਚੱਲ ਕੇ, ਤੁਸੀਂ ਨੀ ਮੇਰੇ ਕੋਲ ਆਏ, ਮੈਂ ਤੁਹਾਡੇ ਕੋਲ ਆਇਆ ਕੋਈ ਭੇਟਾ ਦੇਣ ਆਇਆ, ਤੇ ਤੁਸੀਂ ਮੈਨੂੰ ਘਰ ਆਏ ਨੂੰ ਕਿਉਂ ਮੋੜਦੇ ਹੋ, ਮੇਰੀ ਭੇਟਾ ਸਵੀਕਾਰ ਕਿਉਂ ਨੀ ਕਰਦੇ। ਮਹਾਰਾਜ ਮੇਰੇ ਆਉਣਾ ਨਿਸਫਲ ਨਾ ਜਾਣ ਦਿਓ, ਕੁਝ ਤਾਂ ਲੈ ਲਵੋ।
ਕੋਈ ਨਾ ਭੇਟ ਮੋਹੇ ਤੇ ਲੀਨੀ, ਮਮ ਮਨਸਾ ਨੇ ਪੂਰਨ ਕੀਨੀ।
ਮਹਾਰਾਜ ਮੇਰੇ ਤੋਂ ਕੋਈ ਭੇਟਾ ਵੀ ਨੀ ਸਵੀਕਾਰ ਕੀਤੀ, ਤੁਸੀਂ ਮੇਰੀ ਮਨਸਾ ਨੀ ਪੂਰੀ ਕੀਤੀ, ਮੇਰੀ ਇੱਛਾ ਨੀ ਪੂਰੀ ਕੀਤੀ, ਮੈਂ ਤਾਂ ਤੁਹਾਡੇ ਸਮੇਂ ਤੁਸੀਂ ਅਵਤਾਰ ਹੋ, ਮੈਂ ਬਾਦਸ਼ਾਹ ਹਾਂ ਤੇ ਅਵਤਾਰਾਂ ਨੂੰ ਬਾਦਸ਼ਾਹ ਲੋਕ ਭੇਟਾ ਦਿੰਦੇ ਆ, ਤੇ ਮੈਂ ਕਲਯੁਗ ਬਾਦਸ਼ਾਹ ਸਮੇਂ ਦੇ ਅਵਤਾਰ ਨੂੰ ਭੇਟਾ ਦੇਣੀ ਚਾਹੁੰਦਾ ਸੀ, ਤੁਸੀਂ ਮੇਰੀ ਕੋਈ ਭੇਟਾ ਸਵੀਕਾਰ ਨਹੀਂ ਕੀਤੀ।
ਜੇ ਤੁਮ ਭੇਟ ਲੈ ਹੋ ਮੇਰੀ ਤੋਂ ਜਾਣੋ ਕਿਰਪਾ ਭਈ ਤੇਰੇ।
ਮਹਾਰਾਜ ਤੁਸੀਂ ਮੇਰੇ ਤੋਂ ਭੇਟਾ ਲੈ ਲੈਂਦੇ, ਮੈਂ ਸਮਝ ਲੈਂਦਾ ਵੀ ਮਹਾਰਾਜ ਨੇ ਮੈਨੂੰ ਬਖਸ਼ ਦਿੱਤਾ ਹੈ, ਮੇਰੇ ਤੇ ਕਿਰਪਾ ਕਰ ਦਿੱਤੀ। ਦੇਖੋ ਕਲਯੁਗ ਦੀ ਹੁਣ ਸੁਰ ਬਦਲੀ ਹੈ, ਪਹਿਲਾਂ ਤਾਂ ਲਾਲਚ ਦਿਖਾ ਰਿਹਾ ਸੀ, ਹੁਣ ਨਿਮਰਤਾ ਨਾਲ ਕੰਮ ਕਰਨਾ ਚਾਹੁੰਦਾ। ਕਹਿੰਦਾ ਮਹਾਰਾਜ ਜੇ ਤੁਸੀਂ ਮੇਰੇ ਤੋਂ ਭੇਟਾ ਲੈ ਲੈਂਦੇ, ਮੈਂ ਸਮਝਦਾ ਵੀ ਮੇਰਾ ਆਉਣਾ ਸਫਲਾ ਹੋ ਗਿਆ, ਮਹਾਂਪੁਰਸ਼ਾਂ ਨੇ ਮੇਰੀ ਭੇਟਾ ਸਵੀਕਾਰ ਕਰ ਲਈ ਹੈ।
ਨਾਤਰ ਹਰਕ ਨਾ ਹੋਏ ਉਰ ਮਾਹੀ, ਮਨ ਰਾਵਰ ਕੀ ਕਰਨਾ ਚਾਹੇ।
ਮਹਾਰਾਜ ਮੈਂ ਚਾਹੁੰਦਾ ਵੀ ਤੁਹਾਡੀ ਕਿਰਪਾ ਮੈਨੂੰ ਮਿਲੇ, ਪਰ ਤੁਸੀਂ ਮੇਰੀ ਭੇਟਾ ਨੀ ਲੈਂਦੇ ਤਾਂ ਮੈਂ ਸਮਝਾਂਗਾ ਮੇਰੇ ਨਾਲ ਨਾਰਾਜ਼ ਹੋ, ਕਿਉਂਕਿ ਭੇਟਾ ਉਹਦੀ ਮੋੜੀ ਜਾਂਦੀ ਹੈ ਜਿਹਦੇ ਨਾਲ ਨਾਰਾਜ਼ਗੀ ਹੋਵੇ। ਜਿਹਦੇ ਤੇ ਮਹਾਂਪੁਰਸ਼ ਖੁਸ਼ ਹੁੰਦੇ ਨੇ ਉਹਦੀ ਭੇਟਾ ਲੈ ਲੈਂਦੇ ਨੇ, ਤੇ ਮੇਰੀ ਭੇਟਾ ਨਹੀਂ ਲੈ ਰਹੇ, ਮੈਂ ਸਮਝਾਂਗਾ ਮੇਰੇ ਤੇ ਗੁਰੂ ਜੀ ਦੀ ਕਿਰਪਾ ਨਹੀਂ ਹੈ।
ਅਸਿਆ ਤੁਰ ਸੁਣ ਕੇ ਤੇ ਬੈਨਾ, ਕਿਰਪਾ ਧਾਰ ਬੋਲੇ ਗੁਣ ਐਨਾ।
ਜਦੋਂ ਇਸ ਤਰ੍ਹਾਂ ਆਤੁਰ ਜਿਹਾ ਹੋ ਕੇ ਬਹੁਤ ਹੀ ਨਿਵਾਣਾ ਜਿਹਾ ਹੋ ਕੇ ਕਲਯੁਗ ਗੜਗੜਾਉਣ ਲੱਗ ਪਿਆ, ਕਲਯੁਗ ਦਾ ਸਾਰਾ ਜ਼ੋਰ ਲੱਗ ਗਿਆ, ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ,
ਭੇਟ ਦੇਣ ਕੀ ਚਾਹ ਜੇ ਤੇਰੀ, ਇਸ ਪ੍ਰਕਾਰ ਕੀ ਦੀ ਜੈ ਮੋਏ।
ਕਹਿਣ ਲੱਗਾ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਕਲਯੁਗ, ਜੇ ਤੂੰ ਭੇਟਾ ਹੀ ਦੇਣੀ ਚਾਹੁੰਦਾ, ਜੇ ਤੇਰੀ ਇੱਛਾ ਵੀ ਅਸੀਂ ਕੋਈ ਭੇਟਾ ਦਈਏ, ਗੁਰੂ ਨਾਨਕ ਸਾਹਿਬ ਭੇਟਾ ਲੈ ਲੈਣ, ਤੇਰੀ ਭੇਟਾ ਅਸੀਂ ਸਵੀਕਾਰ ਕਰੀਏ, ਤਾਂ ਫਿਰ ਸਾਡੀ ਇੱਛਾ ਆਗਿਆ ਇਹ ਹੈ।
ਜੇ ਸਿੱਖ ਹੈ ਮੇਰੇ ਤੁਕਾਰੇ, ਤਿੰਨ ਪਰ ਸੈਨ ਨਾ ਜਾਏ ਤੁਮਾਰੇ।
ਤਾਂ ਕਲਯੁਗ ਮੈਨੂੰ ਇਹ ਭੇਟਾ ਦੇ ਦੇ, ਜਿਹੜੇ ਮੇਰੇ ਪ੍ਰੇਮੀ ਸਿੱਖ ਹਨ ਉਹਨਾਂ ਤੇ ਆਪਣੀਆਂ ਫੌਜਾਂ ਨਾ ਭੇਜੀ, ਅਸੀਂ ਤੇ ਇਹ ਭੇਟਾ ਸਵੀਕਾਰ ਕਰ ਲਵਾਂਗੇ। ਸੋਨੇ ਦੇ ਮੰਦਰ ਸਾਨੂੰ ਨਹੀਂ ਚਾਹੀਦੇ, ਮਨਮੋਹਣੀਆਂ ਇਸਤਰੀਆਂ ਸਾਨੂੰ ਨਹੀਂ ਚਾਹੀਦੀਆਂ, ਰਤਨ ਜੜਾਊ ਸਾਨੂੰ ਨਹੀਂ ਚਾਹੀਦੇ, ਰਿਧੀਆਂ ਸਿੱਧੀਆਂ ਸਾਨੂੰ ਨਹੀਂ ਚਾਹੀਦੀਆਂ, ਲਾਓ ਲਸ਼ਕਰ ਬਾਦਸ਼ਾਹੀਆਂ ਸਾਨੂੰ ਨਹੀਂ ਚਾਹੀਦੀਆਂ। ਸਾਨੂੰ ਚਾਹੀਦਾ ਜੇ ਤੂੰ ਦੇਣਾ ਚਾਹੁੰਦਾ, ਜਿਹੜੇ ਸਾਡੇ ਪ੍ਰੇਮੀ ਸਿੱਖ ਨਾਮ ਜਪਣ ਵਾਲੇ ਹੈ ਉਹਨਾਂ ਭਗਤਾਂ ਗੁਰਮੁਖਾਂ ਸੰਤਾਂ ਤੇ ਤੂੰ ਆਪਣੀ ਫੌਜ ਨਹੀਂ ਚੜਾਉਣੀ। ਕਾਮ ਨੂੰ, ਕ੍ਰੋਧ ਨੂੰ, ਲੋਭ ਮੋਹ ਹੰਕਾਰ ਨੂੰ, ਈਰਖਾ ਬਖੀਲੀ ਨੂੰ, ਦਵੈਸ਼ ਨੂੰ, ਨਿੰਦਾ ਨੂੰ, ਚੁਗਲੀ ਨੂੰ ਉਧਰ ਨਹੀਂ ਜਾਣ ਦੇਣਾ, ਸੰਤਾਂ ਵਾਲੇ ਪਾਸੇ ਇਹਨਾਂ ਔਗਣਾਂ ਨੂੰ ਨਹੀਂ ਭੇਜਣਾ।
ਨਾਮ ਦਾਨ ਇਸ਼ਨਾਨ ਜੋ ਸਭੀ ਇੰਤੇ ਨਹੀਂ ਭੁਲਾਵੋ ਕਬੇ।
ਜੇ ਤੂੰ ਭੇਟਾ ਦੇਣੀ ਹੈ ਤਾਂ ਇਹ ਭੇਟਾ ਦੇ, ਸਾਨੂੰ ਵਾਅਦਾ ਕਰ ਸਾਡੇ ਨਾਲ ਵੀ ਗੁਰਸਿੱਖਾਂ ਨੂੰ ਨਾਮ ਜਪਣ ਤੋਂ ਨਹੀਂ ਰੋਕੇਗਾ, ਇਸ਼ਨਾਨ ਕਰਨ ਚ ਵਿਘਨ ਨਹੀਂ ਪਾਏਗਾ, ਔਰ ਦਾਨ ਕਰਨ ਵਾਲੇ ਦਾਨੀਆਂ ਨੂੰ ਨਹੀਂ ਤੰਗ ਕਰੇਗਾ। ਜੇ ਤੂੰ ਆਹ ਭੇਟਾ ਸਾਨੂੰ ਦੇਣੀ ਹੈ ਤਾਂ ਬੇਸ਼ੱਕ ਦੇ ਦੇ, ਹੋਰ ਅਸੀਂ ਕੋਈ ਭੇਟਾ ਨਹੀਂ ਲੈਂਦੇ।
ਤਬ ਛਾਇਆ ਨੈ ਵਰਤੈ ਤਿਨ ਕੋ, ਮੋਰ ਬਚਨ ਮੈਂ ਨਿਸ਼ਚਾ ਜਿਨ ਕੋ।
ਜਿਹਨਾਂ ਨੂੰ ਸਾਡੀ ਗੁਰਬਾਣੀ ਤੇ ਭਰੋਸਾ ਹੈ, ਜਿਹੜੇ ਸਾਡੀ ਬਾਣੀ ਪੜ੍ਹਦੇ, ਸਾਡੇ ਬਚਨਾਂ ਦੇ ਪ੍ਰਤੀਤ ਕਰਦੇ ਹੈ, ਉਹਨਾਂ ਗੁਰਸਿੱਖਾਂ ਤੇ ਤੇਰੀ ਛਾਇਆ ਨਹੀਂ ਪੈਣੀ ਚਾਹੀਦੀ।
ਜੇ ਤੁਮ ਦੇਣਾ ਤੋ ਇਹ ਦੀਜੈ, ਮਮ ਸੰਗਤ ਕੋ ਦੁਖੀ ਨਾ ਕੀਜੈ।
ਜੇ ਤੂੰ ਭੇਟਾ ਦੇਣੀ ਹੈ ਤਾਂ ਇਹ ਭੇਟਾ ਦੇ, ਮੇਰੀ ਸੰਗਤ ਨੂੰ ਦੁਖੀ ਨਹੀਂ ਕਰੇਗਾ, ਮੇਰੀ ਸੰਗਤ ਨੂੰ ਪਰੇਸ਼ਾਨ ਨਹੀਂ ਕਰੇਗਾ, ਅਸੀਂ ਇਹ ਲੈ ਲੈਂਦੇ ਤੇਰੀ ਭੇਟਾ। ਪਰ ਜੇ ਤੂੰ ਸਾਨੂੰ ਹੋਰ ਚੀਜ਼ਾਂ ਚ ਭਰਮਾ ਕੇ ਡੁਲਾਣਾ ਚਾਹੇ ਤਾਂ ਅਸੀਂ ਤੇਰੀ ਕੋਈ ਭੇਟਾ ਨਹੀਂ ਲਵਾਂਗੇ।
ਕਲਯੁਗ ਬੋਲੇ ਉਦੈ ਕਰ ਜੋਰੇ, ਕਹੋ ਪ੍ਰਭੂ ਤਬ ਚਰਨ ਨਿਓਰੇ।
ਕਲਯੁਗ ਨੇ ਫਿਰ ਹੱਥ ਜੋੜ ਲਏ, ਹੱਥ ਜੋੜ ਕੇ ਕਲਯੁਗ ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਸਹੁੰ ਖਾ ਕੇ, ਆਪ ਦੇ ਚਰਨ ਪਕੜ ਕੇ, ਆਪ ਦੇ ਚਰਨਾਂ ਨੂੰ ਪੂਜ ਕੇ ਮੈਂ ਇਹ ਬਚਨ ਕਰਦਾ ਹਾਂ।
ਆਏ ਸਮੈ ਤੁਮਰੀ ਸਿਰ ਧਰਨੀ, ਅਸਨੇ ਗਮਤਾ ਮੋਰਨ ਕਰਨੇ।
ਮਹਾਰਾਜ ਮੈਂ ਸਿਰ ਕਰਕੇ, ਤਨ ਕਰਕੇ, ਮਨ ਕਰਕੇ ਤੁਹਾਡੀ ਆਗਿਆ ਸਿਰ ਮੱਥੇ ਤੇ ਮੰਨਾਂਗਾ, ਇੰਨੀ ਮੇਰੇ ਚ ਸ਼ਕਤੀ ਨਹੀਂ ਕਿ ਮੈਂ ਤੁਹਾਡੀ ਆਗਿਆ ਦਾ ਉਲੰਘਣ ਕਰ ਜਾਵਾਂ।
ਦੋਵੇਰਾ ਇੱਕ ਅੰਕਾਰ ਆਏ ਸਮੁਝੈ, ਸੋ ਤੁਮ ਕਹੋ ਸੁਣਾਏ।
ਕਹਿਣ ਲੱਗਾ ਮਹਾਰਾਜ, ਜੋ ਏਕ ਅੰਕਾਰ ਪਰਮੇਸ਼ਰ ਦੀ ਮੈਨੂੰ ਆ ਗਿਆ ਹੈ ਉਹੀ ਤੁਸੀਂ ਮੈਨੂੰ ਦੱਸ ਰਹੇ ਹੋ।
ਬੁੱਧ ਸਭਨ ਵਿਪਰੀਤ ਕਰ ਦਿਓ ਕੋ ਕਰਮ ਚਲਾਏ।
ਉਧਰੋਂ ਮੈਨੂੰ ਪਰਮੇਸ਼ਰ ਨੇ ਕਲਯੁਗ ਕਹਿੰਦਾ ਮੈਨੂੰ ਇਸ ਵਾਸਤੇ ਲਾਇਆ ਸੀ ਕਿਉਂਕਿ ਜੋ ਕੁਝ ਹੋ ਰਿਹਾ ਤਾਂ ਹੁਕਮ ਦੇ ਅੰਦਰ ਹੀ ਹੋ ਰਿਹਾ। ਆਖੋ ਸਤਨਾਮ, ਹੁਕਮ ਹੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਹੁਕਮ ਦੇ ਵਿੱਚ ਹੀ ਉੱਤਮ ਹਨ ਤੇ ਹੁਕਮ ਦੇ ਵਿੱਚ ਹੀ ਨੀਚ ਹਨ। ਕੋਈ ਵੀ ਹੁਕਮ ਤੋਂ ਬਾਹਰ ਨਹੀਂ ਹੈ। ਨੀਚ ਬਣੇ ਨੇ ਪ੍ਰਭੂ ਦੀ ਆਗਿਆ। ਕਲਯੁਗ ਨੂੰ ਹੋਈ ਹੈ ਕਿ ਜਾ ਇਹਨਾਂ ਲੋਕਾਂ ਨੂੰ ਪੁੱਠੇ ਨੀਚ ਬਿਰਤੀਆਂ ਚ ਲਾ ਦੇ, ਪੁੱਠੇ ਪਾਸੇ ਲਾ ਦੇ। ਮੈਂ ਉਹਨਾਂ ਦਾ ਅਕਾਲ ਪੁਰਖ ਦਾ ਹੁਕਮ ਮੰਨ ਕੇ ਹੀ ਤਾਂ ਆਇਆ ਹਾਂ, ਔਰ ਮੈਂ ਲੋਕਾਂ ਨੂੰ ਭੈੜੇ ਪਾਸੇ ਹੀ ਲਾਣਾ ਹੈ।
ਚੋਰੀ ਯਾਰੀ ਨਿੰਦਾ ਕੁਰੰਗ,
ਚੋਰੀ ਯਾਰੀ ਨਿੰਦਾ ਤੇ ਝੂਠ, ਇਹਦਾ ਮੈਂ ਬੋਲਬਾਲਾ ਕਰਾ ਰਿਹਾ ਹਾਂ।
ਲੰਪਟ ਲੋਭੀ ਤ੍ਰਿਸ਼ਨਾ ਭੂਰੰਗ,
ਲੋਭੀ ਲੰਪਟ ਤ੍ਰਿਸ਼ਨਾਲੂ ਮੇਰੇ ਸਮੇਂ ਚ ਜੰਮਣਗੇ। ਇਹ ਮੈਂ ਐਸੀ ਬਿਰਤੀ ਐਸੀ ਹਵਾ ਚਲਾ ਦਿੱਤੀ ਹੈ, ਮੈਂ ਇਹੋ ਜਿਹਾ ਵਰਤਾਰਾ ਕਰ ਦਿੱਤਾ ਹੈ। ਹਾਂਜੀ,
ਬਾਟ ਪਾਰ ਜੋ ਸੋ ਸੂਰ ਕਹਾ ਮੈਂ,
ਜਿਹੜੇ ਡਾਕੂ ਹੋਣਗੇ ਰਸਤੇ ਚ ਖਲੋ ਕੇ ਲੋਕਾਂ ਨੂੰ ਲੁੱਟਣ ਵਾਲੇ, ਉਹ ਆਪਣੇ ਆਪ ਨੂੰ ਸੂਰਬੀਰ ਕਹਾਣਗੇ। ਕਲਯੁਗ ਦੇ ਵਿੱਚ ਉਹ ਗਰੀਬ ਨੂੰ ਲੁੱਟ ਕੇ ਕਹਿਣਗੇ ਅਸੀਂ ਬੜੀ ਬਹਾਦਰੀ ਕੀਤੀ।
ਕਿਸ਼ਨ ਬੜੇ ਆਦਰ ਕੋ ਪਾਵੇ,
ਔਰ ਮੇਰੇ ਸਮੇਂ ਵਿੱਚ ਮਹਾਰਾਜ ਜਿਹੜੇ ਚੁਗਲ ਹੋਣਗੇ ਨਾ, ਚੁਗਲੀ ਕਰਨ ਵਾਲੇ, ਉਹ ਬੜਾ ਆਦਰ ਪਾਉਣਗੇ। ਸਾਧ ਸਿੰਘ ਜੀ, ਵੱਡੇ ਲੋਕਾਂ ਦੇ ਕੋਲ ਹਮੇਸ਼ਾ ਸਤਿਕਾਰ ਅੱਜ ਹੁੰਦਾ ਹੈ, ਭਾਵੇਂ ਉਹ ਰਾਜਨੀਤਿਕ ਲੀਡਰ ਨੇ ਤੇ ਭਾਵੇਂ ਸਾਡੇ ਧਾਰਮਿਕ ਲੀਡਰ ਨੇ ਤੇ ਭਾਵੇਂ ਸਾਡੇ ਸਮਾਜਿਕ ਸੁਸਾਇਟੀਆਂ ਦੇ ਵੱਡੇ ਲੋਕ ਨੇ, ਉਹਨਾਂ ਲੋਕਾਂ ਦੇ ਕੋਲ ਚਮਚੇ ਰਹਿੰਦੇ ਨੇ ਤੇ ਉਹ ਚਮਚੇ ਦੂਜਿਆਂ ਦੀਆਂ ਚੁਗਲੀਆਂ ਕਰ ਕਰਕੇ ਨਾ, ਸਰਦਾਰ ਜੀ ਉਹ ਫਲਾਣਾ ਬੰਦਾ ਤੁਹਾਡੇ ਬਾਰੇ ਆਹ ਕਹਿੰਦਾ ਸੀ, ਉਹ ਭਾਵੇਂ ਉਹਦਾ ਸੱਕਾ ਭਰਾ ਹੋਵੇ, ਭਰਾ ਭਰਾ ਚ ਦੁਸ਼ਮਣੀ ਮਿੰਟ ਚ ਪਵਾ ਦਿੰਦੇ ਆ, ਇਸ ਤਰ੍ਹਾਂ ਕਹਿੰਦਾ ਸੀ, ਬਚ ਕੇ ਰਹਿਣਾ ਇਥੋਂ। ਤੇ ਉਹ ਨਾਲੇ ਤੇ ਆਪਣੇ ਭਰਾ ਦਾ ਵੈਰੀ ਬਣ ਜਾਂਦਾ ਤੇ ਨਾਲੇ ਉਹਨੂੰ ਗੋਦੀ ਚੁੱਕ ਲੈਂਦਾ ਵੀ ਇਹਨੇ ਮੈਨੂੰ ਗੱਲ ਦੱਸੀ ਹੈ। ਇਹ ਨੀ ਸੋਚਦਾ ਵੀ ਇਹ ਚੁਗਲ ਝੂਠ ਵੀ ਬੋਲ ਸਕਦਾ। ਚੁਗਲ ਆਦਰ ਪਾਣਗੇ। ਆ ਦੇਖੋ ਅੱਜ ਆਦਰ ਕਿਹਨਾਂ ਦਾ, ਚੁਗਲਖੋਰਾਂ ਦਾ ਆਦਰ ਹੈ। ਜਿੱਥੇ ਮਰਜ਼ੀ ਚਲੇ ਜਾਓ, ਕਿਸੇ ਸੁਸਾਇਟੀ ਚਲੇ ਜਾਓ, ਕਿਸੇ ਸੰਗਤ ਚਲੇ ਜਾਓ, ਕਿਸੇ ਸਭਾ ਚਲੇ ਜਾਓ, ਤੁਹਾਨੂੰ ਉਹਨਾਂ ਲੋਕਾਂ ਦਾ ਉੱਥੇ ਮੋਹਰੀ ਬਣਨਾ, ਮੋਹਰੀ ਆਗੂ ਨਜ਼ਰ ਆਏਗਾ ਜਿਹੜੇ ਚੁਗਲਖੋਰ ਹੋਣਗੇ। ਹਾਂਜੀ,
ਬਹੁ ਬੋਲਤ ਸੇ ਗੁਣੀ ਕਹਾ ਮੈਂ,
ਜਿਹੜੇ ਬਹੁਤੇ ਬੋਲਣਗੇ ਉਹ ਕਹਿਣਗੇ ਬੜੇ ਗੁਣਵਾਨ ਨੇ, ਇਹ ਬੜਾ ਸਿਆਣਾ, ਬੜੀਆਂ ਗੱਲਾਂ ਕਰਦਾ। ਪਰ ਸਾਧ ਸਿੰਘ ਜੀ, ਗੁਣ ਤੇ ਨਾਮ ਜਪਣ ਦਾ ਆਉਣਾ ਚਾਹੀਦਾ। ਇਹ ਕਾਹਦਾ ਗੁਣ ਹੈ? ਜਿਹੜਾ ਬਹੁਤਾ ਬੋਲਣਾ ਤਾਂ ਝੱਖਣ ਹੈ। ਮਹਾਰਾਜ ਕਹਿੰਦੇ ਬਹੁਤਾ ਬੋਲਣ ਝੱਖਣ ਹੋਏ। ਪਰ ਕਲਯੁਗ ਜਿਹੜਾ ਬਹੁਤਾ ਬੋਲੇਗਾ ਉਹ ਕਹੇਗਾ ਬੜਾ ਗੁਣੀ ਬੜਾ ਵਿਦਵਾਨ ਹੈ।
ਸੱਚ ਕਹੇ ਤਿਸ ਸੱਠ ਠਹਿਰਾਂ ਮੈਂ,
ਜਿਹੜੇ ਸੱਚ ਬੋਲਣਗੇ, ਸੱਚ ਬੋਲਣ ਵਾਲਿਆਂ ਨੂੰ ਕਹਿਣਗੇ ਸਾਠ ਹਨ ਮੂਰਖ ਹਨ। ਇਹ ਤਾਂ ਅਗਿਆਨੀਆਂ ਨੇ, ਮੂਰਖ ਹਨ। ਸੱਚ ਬੋਲਣ ਵਾਲੇ ਨੂੰ ਕਲਯੁਗ ਮੂਰਖ ਕਵੇਗਾ। ਕਲਯੁਗ ਦੇ ਸਮੇਂ ਦੇ ਲੋਕ ਮੂਰਖ ਕਹਿਣਗੇ,
ਗੁਣੀਆਂ ਕੇਰ ਨਿਰਾਦਰ।
ਪਰ ਮੇਰੇ ਸਮੇਂ ਚ ਮਹਾਰਾਜ ਗੁਣੀਆਂ ਦਾ ਨਿਰਾਦਰ ਹੋਏਗਾ। ਜਿਨ੍ਹਾਂ ਕੋਲ ਗੁਣ ਹੋਏਗਾ ਨਾ, ਉਹਨਾਂ ਨੂੰ ਧੱਕੇ ਪੈਣਗੇ।
ਭੂਪ ਨਿਕਟ ਬੈਠੇ ਸੱਠ ਜੋ,
ਪਰ ਸੱਠ ਬੰਦੇ ਮੂਰਖ ਰਾਜਿਆਂ ਦੇ ਕੋਲ ਬਹਿਣਗੇ। ਮੂਰਖਾਂ ਨੂੰ ਉੱਥੇ ਮਾਣ ਮਿਲੇਗਾ ਤੇ ਗੁਣੀਆਂ ਨੂੰ ਧੱਕੇ ਪੈਣਗੇ। ਐਸਾ ਵਰਤਾਰਾ ਸਾਧ ਸੰਗਤ ਜੀ ਅੱਜ ਵੀ ਵਰਤ ਰਿਹਾ, ਵਰਤੇਗਾ ਅੱਗੇ। ਕਲਯੁਗ ਚ ਵਧਣਾ ਹੈ, ਗੁਣੀਆਂ ਬੰਦਿਆਂ ਨੂੰ ਧੱਕੇ ਪੈਣਗੇ ਤੇ ਮੂਰਖਾਂ ਦੀ ਚੌਧਰ ਰਾਜਿਆਂ ਦੇ ਦਰਬਾਰ ਚ ਹੋਵੇਗੀ।
ਦੋਹੇਰਾ ਕਲਮਲ ਆਲੀਆ ਹੋਏ ਨਰ, ਕਿਰਪਾ ਨਾ ਕਰੀ ਦਾਨ।
ਬੰਦੇ ਪਾਪਾਂ ਨਾਲ ਭਰ ਜਾਣਗੇ, ਲਿਬੜ ਜਾਣਗੇ। ਲੋਕ ਇਨਸਾਨ ਜਿਹੜੇ ਨੇ ਕਲਯੁਗ ਦੇ ਸਮੇਂ ਦੇ, ਉਹ ਪਾਪਾਂ ਦਾ ਘਰ ਹੋਣਗੇ, ਪਾਪਾਂ ਦਾ ਆਲੇ ਹੋਣਗੇ, ਔਰ ਕਹਿੰਦੇ ਕਿਰਪਨ ਹੋਣਗੇ, ਕੰਜੂਸ ਹੋਣਗੇ, ਪੈਸਾ ਬਹੁਤ ਹੋਏਗਾ, ਦਾਨ ਨਹੀਂ ਕਰ ਸਕਣਗੇ, ਕੌਡੀ ਕਿਸੇ ਨੂੰ ਨਹੀਂ ਦੇਣਗੇ, ਤਿਆਗੀ ਨਹੀਂ ਹੋਣਗੇ। ਉਹ ਜਿਹੜੀ ਮਾਇਆ ਹੋਏਗੀ ਉੱਤੇ, ਉਹਨੂੰ ਕਹਿਣਗੇ ਵੀ ਇਹਨੂੰ ਵਧਾ ਕੇ ਰੱਖੋ। ਕੰਜੂਸ ਦੇ ਕੋਲ ਪੈਸਾ ਆਉਂਦਾ, ਉਹਨੂੰ ਚੁੰਮ ਚੁੰਮ ਕੇ ਤਿਜੋਰੀ ਚ ਰੱਖ ਕੇ ਤਾਲਾ ਮਾਰ ਕੇ ਉਹ ਕੀ ਕਹਿੰਦਾ? ਇੱਕ ਕਵੀ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਦਾਤਾ ਹਾਥ ਜਾਤੀ ਤੋ ਕਦਰ ਹੂੰ ਨਾ ਪਾਤੀ, ਅਬ ਮੇਰੇ ਹੱਥ ਆਈ ਹੈ ਵਧਾਈ ਬਾਂਟ ਬਾਵਰੀ। ਜੇ ਤੂੰ ਕਿਸੇ ਦਾਤੇ ਦੇ ਹੱਥ ਚਲੀ ਜਾਂਦੀ ਹੈ ਮਾਇਆ, ਤੇਰੀ ਉਹਨੇ ਕਦਰ ਕੋਈ ਨਹੀਂ ਸੀ ਕਰਨੀ, ਉਸੇ ਵੇਲੇ ਲੁਟਾ ਦੇਣਾ ਸੀ। ਬਾਬੇ ਨਾਨਕ ਨੇ ਤੇਰਾ ਤੇਰਾ ਕਰਕੇ ਸਭ ਕੁਝ ਲੁਟਾ ਤਾ। ਦਾਤੇ ਦੇ ਹੱਥ ਜਾਂਦੀ ਤਾਂ ਤੇਰੀ ਕਦਰ ਨਹੀਂ ਸੀ ਆਉਣੀ। ਕੰਜੂਸ ਦੇ ਹੱਥ ਆ ਗਈਆਂ ਵਧਾਈਆਂ ਵੰਡ, ਖਾਨੇ ਥੈ ਖਾਨੇ ਦਰ ਖਾਨੇ ਵਿੱਚ ਵਾਸ ਦੇ ਹੂੰ, ਤੈਨੂੰ ਆਪਣੇ ਘਰ ਵਿੱਚ, ਆਪਣੇ ਤਹਿਖਾਨੇ ਵਿੱਚ, ਆਪਣੀ ਤਜੋਰੀ ਵਿੱਚ ਦੱਬ ਕੇ ਰੱਖਾਂਗਾ। ਬਾਂਧਵ ਸੰਪੂਰਨ ਕੋ ਮੇਰੋ ਹੈ ਸੁਭਾਵਰੀ, ਵਧਾਉਣ ਦਾ ਮੇਰਾ ਸੁਭਾਅ, ਘਟਾਉਣ ਦਾ ਨਹੀਂ। ਅਤੇ ਇਸ ਕਰਕੇ ਕੰਜੂਸ ਬੰਦੇ ਹੋ ਜਾਣਗੇ, ਪੈਸਾ ਬਹੁਤ ਹੋਏਗਾ, ਕਿਸੇ ਨੂੰ ਕੌਡੀ ਨਹੀਂ ਦੇ ਸਕਣਗੇ।
ਧਰਮੈ ਤੇ ਵਿਪਰੀਤ ਹੋਏ ਭਾਵੇਂ ਕਸ਼ਟ ਨਿਦਾਨ,
ਧਰਮ ਤੋਂ ਉਲਟਾ ਚੱਲਣਗੇ। ਜੋ ਮਰਜ਼ਾਦਾ ਜੋ ਧਰਮ ਉਹਨਾਂ ਦਾ ਹੋਏਗਾ, ਜੋ ਉਹਨਾਂ ਦਾ ਧਰਮ ਤਾਂ ਸਾਧ ਸੰਗਤ ਜੀ ਵੱਖੋ ਵੱਖ ਬਰਾਦਰੀਆਂ ਦੇ, ਵੱਖੋ ਵੱਖ ਜਾਤੀਆਂ ਦੇ, ਸਮਾਜਾਂ ਦੇ ਵੱਖਰੇ ਵੱਖਰੇ ਧਰਮ ਹਨ, ਤੇ ਉਹ ਧਰਮ ਸਾਰਿਆਂ ਨੇ ਅੱਜ ਛੱਡ ਦਿੱਤੇ ਹਨ। ਕਿਸੇ ਵੀ ਸਮਾਜ ਵਿੱਚ ਚਲੇ ਜਾਓ, ਉਹਨਾਂ ਨੇ ਆਪਣਾ ਆਪਣਾ ਧਰਮ ਛੱਡ ਦਿੱਤਾ। ਖੱਤਰੀਆਂ ਤਾਂ ਧਰਮ ਛੋਟਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ। ਤੇ ਫਿਰ ਧਰਮ ਸਭ ਤੋਂ ਉੱਤਮ ਧਰਮ ਨਾਮ ਜਪਣਾ। ਕਲਯੁਗ ਵਿੱਚ ਲੋਕ ਉੱਧਰ ਨਹੀਂ ਜਾਣਗੇ, ਨਾਮ ਵਾਲੇ ਪਾਸੇ ਨਹੀਂ ਜਾਣਗੇ, ਗੁਰਦੁਆਰਿਆਂ ਮੰਦਰਾਂ ਚ ਹੋਰ ਕੰਮ ਹੋਣਗੇ। ਤੇ ਨਾਮ ਸਿਮਰਨ ਜਿਹੜਾ ਹੈ ਉਹ ਸਾਧ ਸੰਗਤ ਜੀ ਕੋਈ ਵਿਰਲਾ ਹੀ ਕਰੇਗਾ। ਤੇ ਅੱਜ ਜਿਹੜਾ ਅਸੀਂ ਨਾਮ ਸਿਮਰਨ ਕਰਦੇ ਹਾਂ, ਉਹ ਵੀ ਕਈ ਵਾਰੀ ਵਿਖਾਵਾ ਹੀ ਹੁੰਦਾ ਸਾਧ ਸੰਗਤ ਜੀ। ਅੱਜ ਕੱਲ ਨਾਮ ਸਿਮਰਨ ਦਾ ਵੀ ਵਿਖਾਵਾ ਚੱਲ ਪਿਆ। ਇਹ ਗੱਲ ਕਹਿਣੀ ਕਈਆਂ ਨੂੰ ਕੌੜੀ ਲੱਗਦੀ ਹੈ, ਪਰ ਜਦੋਂ ਬਰੀਕੀ ਨਾਲ ਚਿੰਤਨ ਕਰਦੇ ਹਾਂ ਤਾਂ ਉਹ ਗੱਲ ਸਹੀ ਵੀ ਨਜ਼ਰ ਆਉਂਦੀ ਹੈ। ਅਸਲੀ ਜਿਹੜੀ ਖੇਡ ਹੈ ਉਹ ਪ੍ਰਭੂ ਦੇ ਪਿਆਰ ਵਿੱਚ ਰੰਗ ਕੇ ਕਹਿਣਾ ਵਾਹਿਗੁਰੂ, ਉਹ ਹੋਰ ਹੈ। ਤੇ ਇੱਕ ਵਿਖਾਵੇ ਲਈ ਕਹਿਣਾ ਉਹ ਹੋਰ ਹੈ। ਹਰ ਚੀਜ਼ ਕਲਯੁਗ ਨੇ ਐਸਾ ਦਬਾਅ ਪਾ ਲੈਣਾ ਕਿ ਲੋਕਾਂ ਨੂੰ ਭਰਮਾ ਲੈਣਾ। ਸੱਚਾ ਪਿਆਰ, ਸੱਚੀ ਭਗਤੀ ਵਿਰਲਿਆਂ ਕੋਲ ਰਹਿਣੀ ਹੈ। ਕਲਯੁਗ ਕਹਿੰਦਾ ਮੇਰੀ ਡਿਊਟੀ ਲੱਗੀ ਹੈ, ਮੈਂ ਕੀ ਕਰਾਂ। ਮਹਾਰਾਜ ਤੁਸੀਂ ਕਹਿੰਦੇ ਹੋ ਵੀ ਸਿੱਖਾਂ ਦੇ ਨੇੜੇ ਨਾ ਜਾਈ, ਪਰ ਮਹਾਰਾਜ ਲੋਕਾਂ ਨੂੰ ਪੁੱਠੇ ਪਾਸੇ ਵੀ ਤਾਂ ਮੈਂ ਹੀ ਪਾਉਣਾ ਹੈ। ਤੇ ਹੁਣ ਇਹ ਵੀ ਅਕਾਲ ਪੁਰਖ ਦਾ ਹੁਕਮ ਹੈ, ਕਿਉਂਕਿ ਚੰਗੇ ਦੇ ਮਾੜੇ ਦੀ ਪਛਾਣ ਵੀ ਤਾਂ ਹੀ ਹੁੰਦੀ ਹੈ ਚੰਗੇ ਦੀ, ਜੇ ਮਾੜਾ ਹੋਵੇ ਤਾਂ। ਜੇ ਖੋਟਾ ਹੋਵੇ ਤੇ ਖਰੇ ਦੀ ਪਛਾਣ ਹੈ, ਜੇ ਸਾਰੇ ਹੀ ਖਰੇ ਹੋ ਜਾਣ ਤੇ ਖੋਟਾ ਨਾ ਹੋਵੇ ਤੇ ਖਰੇ ਦੀ ਕਦਰ ਕੋਈ ਨਹੀਂ। ਇਸੇ ਤਰ੍ਹਾਂ ਹਰ ਚੀਜ਼ ਦੀ ਕਦਰ ਜਿਹੜੀ ਹੈ ਨਾ ਉਹਦੇ ਵਿਪਰੀਤ ਗੁਣਾ ਕਰਕੇ ਹੁੰਦੀ ਹੈ। ਇਹ ਮਹਾਰਾਜ ਜੀ ਮੈਂ ਆਪ ਦਾ ਹੁਕਮ ਹੀ ਤੇ ਨਿਭਾ ਰਿਹਾ, ਅੱਗੇ ਵੀ ਮੈਂ ਤੁਹਾਡਾ ਹੁਕਮ ਮੰਨ ਰਿਹਾ, ਹੁਣ ਵੀ ਮੰਨਾਂਗਾ। ਤੁਹਾਡੇ ਸਿੱਖਾਂ ਨੂੰ ਨੀ ਮੈਂ ਛੇੜਦਾ, ਪਰ ਜਿਹੜੀ ਦੁਨੀਆਂ ਕੁੱਲ ਦੁਨੀਆਂ ਉਹਨੂੰ ਉਹਦਾ ਕੀ ਕਰਨਾ, ਉਹਨੂੰ ਵੀ ਮੈਂ ਫੜ ਕੇ ਰੱਖਣਾ, ਸੰਭਾਲ ਕੇ ਰੱਖਣਾ। ਨਰਕ ਵੀ ਭਰਨੇ ਜਿਹੜੇ ਜਨਕ ਰਾਜੇ ਨੇ ਖਾਲੀ ਕਰਾਏ ਹੈ, ਸਾਰਾ ਕੰਮ ਚਲਾਉਣਾ। ਸ੍ਰਿਸ਼ਟੀ ਚ ਨੇਕੀ ਬਦੀ ਚੱਲਦੀ ਆ ਰਹੀ ਹੈ, ਸੋ ਕਲਯੁਗ ਆਪਣੀ ਸਫਾਈ ਪੇਸ਼ ਕਰ ਰਿਹਾ। ਅਗਲੇ ਪ੍ਰਕਰਣਾਂ ਚ ਸਰਵਣ ਕਰੋਗੇ ਵਾਹਿਗੁਰੂ।